ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਣੀ। ਸਾਧ ਸੰਗਤ ਕੈ ਅੰਚਲ ਲਾਭੋ, ਬਿਖਮ ਨਦੀ ਜਾਇ ਤਰਣੀ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਸੋ ਗਿਆਨ ਧਿਆਨ ਜੋ ਤੁਧ ਭਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੇਰੇ ਮਨ ਬੈਰਾਗੀਆ, ਤੂੰ ਬੈਰਾਗ ਕਰ ਕਿਸ ਦਿਖਾਵਹਿ। ਹਰ ਸੋਹਿਲਾ ਤਿਨ ਸਦ ਸਦਾ, ਜੋ ਹਰ ਗੁਣ ਗਾਵਹਿ। ਮੇਰੇ ਮਨ ਬੈਰਾਗੀਆ, ਤੂੰ ਬੈਰਾਗ ਕਰ ਕਿਸ ਦਿਖਾਵਹਿ। ਹਰ ਸੋਹਿਲਾ ਤਿਨ ਸਦ ਸਦਾ, ਜੋ ਹਰ ਗੁਣ ਗਾਵਹਿ। ਕਰ ਬੈਰਾਗ ਤੂੰ ਛੋੜ ਪਾਖੰਡ, ਸੋ ਸਹੁ ਸਭ ਕਿਛ ਜਾਣੈ। ਜਲ ਥਲ ਮਹੀਅਲ ਏਕੋ ਸੋਈ, ਗੁਰਮੁਖ ਹੁਕਮ ਪਛਾਣੈ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੈ। ਇਵ ਕਹਿ ਨਾਨਕ ਸੋ ਬੈਰਾਗੀ, ਅਨ ਦਿਨ ਹਰ ਲਿਵ ਲਾਵੈ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੈ। ਇਵ ਕਹਿ ਨਾਨਕ ਸੋ ਬੈਰਾਗੀ, ਅਨ ਦਿਨ ਹਰ ਲਿਵ ਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ, ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸ਼ਾਮ ਦੇ ਸਮੇਂ ਗੁਰੂ ਦਰਬਾਰ ਵਿੱਚ ਸਜੇ ਹੋਏ ਦੀਵਾਨ ਅੰਦਰ ਰਹਿਰਾਜ ਸਾਹਿਬ ਜੀ ਦੇ ਪਾਠ, ਅਤੇ ਹਜ਼ੂਰ ਦੇ ਦਰੋਂ ਵਰੋਂ ਸਾਏ ਹੋਏ ਗੁਰਮੁਖ ਪਿਆਰੇ ਰਾਗੀ ਜਥਿਆਂ ਦੀ ਰਸਨਾ ਤੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਮਨਾਂ ਨੂੰ ਤਰੋ ਤਾਜ਼ਾ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ, ਸਤਿਗੁਰੂ ਜੀ ਦੀ ਕਿਰਪਾਲਤਾ ਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਇਹਨਾਂ ਜ਼ਬਾਨੇ ਪਾਕ ਤੋਂ ਉਚਾਰਨ ਕੀਤੇ ਹੋਏ ਪਰਮ ਪਵਿੱਤਰ ਮੁਕੱਦਸ ਬਚਨਾਂ ਨੂੰ ਵਿਚਾਰ ਕੇ ਹੋਰ ਅਧਿਆਤਮਕ ਆਤਮਕ ਲਾਹ ਪ੍ਰਾਪਤ ਕਰਨ ਦਾ ਯਤਨ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਸਿੱਖਿਆ ਦਿੰਦਿਆਂ ਹੋਇਆਂ, ਗੁਰਮਤ ਦੀ ਵਿਆਖਿਆ ਕਰਦਿਆਂ ਹੋਇਆਂ ਬੜੇ ਸੁੰਦਰ ਬਚਨ ਲਿਖੇ ਨੇ ਕਿ ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗ ਨਿਸ ਦਿਨ ਕੀਰਤਨ ਸਮੇਂ ਚੱਲ ਜਾਈਏ। ਉਹ ਮਨਾ ਫਿਰ ਕਿੱਥੇ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਣਾ ਤੇ ਫਿਰ ਕਿੱਥੇ ਸਾਧ ਸੰਗਤ ਪ੍ਰਾਪਤ ਹੋਣੀ ਹੈ। ਹੁਣ ਮੌਕਾ ਹੈ, ਸਮਾਂ ਮਿਲਿਆ ਹੋਇਆ, ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਧੀਤਰ ਤੂੰ ਦੇਖ ਵਿਚਾਰ, ਇਹ ਤੇਰੀ ਵਾਰੀ ਹੈ, ਇਹ ਅਵਸਰ ਮੌਕਾ ਹੈ, ਵੇਲਾ ਨਾ ਖੁਝਾ। ਜਿੰਨਾ ਚਿਰ ਜੀਵਨ ਹੈ, ਰਾਤ ਦੇ ਸਮੇਂ ਵੀ ਤੇ ਦਿਨ ਦੇ ਸਮੇਂ ਵੀ, ਜਦੋਂ ਗੁਰੂ ਦਰਬਾਰ ਚ ਪਰਮੇਸ਼ਰ ਦਾ ਜਸ ਹੁੰਦਾ ਹੋਵੇ, ਕਥਾ ਕੀਰਤਨ ਹੁੰਦਾ ਹੋਏ ਤੇ ਉਦੋਂ ਚੱਲ ਕੇ ਤੈਨੂੰ ਜਾਣਾ ਚਾਹੀਦਾ। ਫਿਰ ਕਹਿੰਦੇ ਨੇ ਕਤ ਪੁਨ ਦ੍ਰਿਸ਼ਟ ਦਰਸ ਹੋਏ ਪਰਸ ਪਰ ਭਾਵਨੀ ਭਗਤ ਪਾਏ ਸੇਵਾ ਲਿਵਲਾਈ ਹੈ। ਕਿੱਥੇ ਫਿਰ ਇਹੋ ਜਿਹੇ ਨੇਤਰ ਮਿਲਣੇ ਨੇ ਜਿਨ੍ਹਾਂ ਵਿੱਚ ਦਰਸ਼ਨਾਂ ਵਾਲੀ ਤਾਂਘ ਹੋਵੇ। ਤੇ ਇਸ ਵਾਸਤੇ ਸਾਧ ਸੰਗਤ ਦੇ ਗੁਰੂ ਦੇ ਦਰਸ਼ਨ ਕਰਿਆ ਕਰ ਤੇ ਗੁਰੂ ਕੀਆਂ ਸੰਗਤਾਂ ਦੇ ਪ੍ਰਤੀ ਪ੍ਰੇਮਾ ਭਗਤੀ ਧਾਰ ਕੇ ਸੇਵਾ ਵਿੱਚ ਆਪਣੇ ਮਨ ਨੂੰ ਜੋੜਿਆ ਕਰ, ਭਾਵ ਸਰੀਰਕ ਤੌਰ ਤੇ ਸੰਗਤਾਂ ਦੀ ਸੇਵਾ ਵੀ ਕਰ ਲਿਆ ਕਰ। ਇਸੇ ਤਰ੍ਹਾਂ ਕਤ ਪੁੰਨ ਕਰ ਕਿਰਤਾਸ ਲੇਖ ਲਿਖ ਮਸਵਾਨੀ, ਸ੍ਰੀ ਗੁਰ ਸ਼ਬਦ ਲਿਖ ਨਿਜ ਪਦ ਪਾਈ ਹੈ। ਫਿਰ ਇਹ ਮਨੁੱਖਾ ਸਰੀਰ ਨਹੀਂ ਹੋਣਾ, ਫਿਰ ਕਦੋਂ ਤੂੰ ਆਪਣੇ ਹਿਰਦੇ ਨੂੰ ਕਾਗਜ਼ ਬਣਾ ਕੇ ਪ੍ਰੀਤੀ ਰੂਪੀ ਕਲਮ ਨਾਲ ਗੁਰੂ ਦੀ ਬਾਣੀ ਦੇ ਸ਼ਬਦ ਹਿਰਦੇ 'ਚ ਲਿਖੇਗਾ। ਇਸ ਵਾਸਤੇ ਹਿਰਦੇ 'ਚ ਵੀ ਤੇ ਹੱਥਾਂ ਨਾਲ ਵੀ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਨੂੰ, ਗੁਰੂ ਕੀ ਬਾਣੀ ਨੂੰ ਲਿਖ ਲਿਖ ਕੇ ਤੇ ਨਿੱਜ ਪਦ ਪ੍ਰਾਪਤ ਕਰ, ਆਤਮ ਗਿਆਨ ਹਾਸਲ ਕਰ। ਫਿਰ ਕਹਿੰਦੇ ਨੇ ਕਤ ਪੁੰਨ ਰਾਗ ਨਾਦ ਕਤ ਪੁੰਨ ਨਾਦ ਬਾਦ ਸੰਗੀਤ ਰੀਤ, ਸ੍ਰੀ ਗੁਰ ਸ਼ਬਦ ਧੁਨ ਸੁਨ ਪੁੰਨ ਗਾਈਆ। ਫਿਰ ਤੈਨੂੰ ਹੋਰਨਾਂ ਟੇਢੀਆਂ ਮੇਢੀਆਂ ਜੂਨਾਂ 'ਚ ਪਿਆ ਹੋਇਆ ਸੰਗੀਤ ਦੀ ਸੋਝੀ ਨਹੀਂ ਆਉਣੀ, ਤੈਨੂੰ ਗੁਰੂ ਦੇ ਸ਼ਬਦਾਂ ਦੀ ਸਮਝ ਨਹੀਂ ਪੈਣੀ ਭਈ ਰਾਗੀ ਸਿੱਖ ਕੀਰਤਨੀਏ ਕੀ ਗਾਰਨ, ਟੇਢੀ ਮੇਢੀ ਜੂਨ ਵਾਲੇ ਕਿਸੇ ਪਸ਼ੂ ਨੂੰ ਆਪਾਂ ਗੁਰੂ ਦਰਬਾਰ 'ਚ ਥੋੜਾ ਵੜਨ ਦਿਆਂਗੇ, ਨਾ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚਣੀ। ਜੇ ਆਵਾਜ਼ ਸਪੀਕਰਾਂ ਰਾਹੀਂ ਚਲੀ ਵੀ ਗਈ ਤਾਂ ਫਿਰ ਉਹਨੂੰ ਸਮਝ ਨਹੀਂ ਪੈਣੀ ਵੀ ਕੀ ਬਚਨ ਬੋਲੇ ਜਾ ਰਹੇ ਨੇ। ਇਸ ਵਾਸਤੇ ਹੁਣ ਬੁੱਧੀ ਪਰਮਾਤਮਾ ਨੇ ਬਖਸ਼ੀ ਹੋਈ ਹੈ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ, ਆਵਾਜ਼ ਨੂੰ, ਸ਼ਬਦ ਦੀ ਧੁਨੀ ਨੂੰ ਸੁਣ ਸੁਣ ਕੇ ਰਸਨਾ ਨਾਲ ਵੀ ਨਾਲ ਨਾਲ ਗਾਇਆ ਕਰ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਰਸਨਾ ਗੀਧੀ ਬੋਲਤ ਰਾਮ। ਇਸ ਵਾਸਤੇ ਇਹ ਸੰਗਤ ਦਾ ਗੁਣ ਹੈ ਕਿ ਜੇ ਸੁਣਦੇ ਰਹੀਏ ਸੁਣਦੇ ਰਹੀਏ ਤੇ ਫਿਰ ਰਸਨਾ ਨਾਲ ਬੋਲਣ ਦੀ ਆਦਤ ਵੀ ਪੈਣ ਲੱਗ ਜਾਂਦੀ ਹੈ। ਗੁਰਦੁਆਰਾ ਸਾਹਿਬ ਬੱਚਿਆਂ ਨੂੰ ਲੈ ਕੇ ਆਈਏ ਤਾਂ ਚੰਗੇ ਸੰਸਕਾਰ ਆਪਣੇ ਆਪ ਹੀ ਪੈ ਜਾਂਦੇ ਨੇ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਕਥਾ ਕਰ ਰਹੇ ਸਨ ਤੇ ਕਥਾ ਤੋਂ ਪਹਿਲਾਂ ਜਦੋਂ ਆਏ ਦੀਵਾਨ 'ਚ ਕੀਰਤਨ ਹੋ ਰਿਹਾ ਸੀ ਤੇ ਮੂਹਰੇ ਇੱਕ ਬੱਚਾ ਰੋਜ਼ ਆ ਕੇ ਬੈਠਦਾ ਸੀ ਕਿਸ਼ੋਰ ਉਮਰ ਦਾ, ਉਹਦੇ ਮਾਪੇ ਲੈ ਕੇ ਆਉਂਦੇ ਸਨ ਤੇ ਉਹ ਬੱਚਾ ਜਿਸ ਵੇਲੇ ਕੀਰਤਨ ਹੁੰਦਾ ਸੀ ਤੇ ਤਬਲੇ ਨਾਲ ਆਪਣੀ ਸੁਰਤ ਜੋੜ ਕੇ ਤੇ ਉਹ ਗੋਡਿਆਂ ਉੱਤੇ ਤਬਲਾ ਵਜਾਇਆ ਕਰਦਾ ਸੀ ਤੇ ਮਹਾਂਪੁਰਸ਼ ਕਹਿੰਦੇ ਵੇਖੋ ਸੰਗਤ 'ਚ ਆਉਣ ਦਾ ਲਾਭ ਹੈ, ਇਹ ਬੱਚਾ ਸਿਆਣਾ ਹੋ ਕੇ ਤਬਲ 'ਚ ਹੀ ਬਣੇਗਾ, ਇਹ ਕੀਰਤਨ ਨਾਲ ਕਰਿਆ ਕਰੇਗਾ, ਤਬਲਾ ਵਜਾਇਆ ਕਰੇਗਾ। ਤੇ ਠੀਕ ਹੀ ਉਹਨਾਂ ਦਾ ਬਚਨ ਸਹੀ ਹੋਇਆ, ਉਸ ਬੱਚੇ ਨੇ ਫਿਰ ਤਬਲਾ ਸਿੱਖਿਆ ਔਰ ਰਾਗੀਆਂ ਦੇ ਨਾਲ ਤਬਲਾ ਵਜਾਉਂਦਾ ਰਿਹਾ। ਇਸ ਵਾਸਤੇ ਇੱਕ ਹੋਰ ਸਿੰਘ ਨੇ ਬਚਨ ਸੁਣਾਇਆ ਮੈਨੂੰ, ਭਾਈ ਗੋਪਾਲ ਸਿੰਘ ਉਹਨਾਂ ਦਾ ਨਾਂ ਹੈ, ਅੰਮ੍ਰਿਤਸਰ ਸਾਹਿਬ ਰਹਿੰਦੇ ਨੇ, ਅਤੇ ਉਹ ਕਹਿੰਦੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਸਾਹਿਬ ਨੇ ਜਿਹੜਾ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਸ਼ੁਰੂ ਕੀਤਾ ਸੀ, ਮੇਰੇ ਕਹਿੰਦਾ ਮਾਪੇ ਚੜ੍ਹਾਈ ਕਰ ਗਏ ਸਨ ਅਤੇ ਉੱਥੇ ਮੈਂ ਉਸ ਯਤੀਮਖਾਨੇ 'ਚ ਰਹਿ ਕੇ ਪੜ੍ਹਿਆ ਔਰ ਉੱਥੋਂ ਕੀਰਤਨ ਵੀ ਸਿੱਖਿਆ, ਤਬਲਾ ਵਜਾਉਣਾ ਵੀ ਸਿੱਖਿਆ। ਅਤੇ ਮੇਰੇ ਮਨ 'ਚ ਇਹ ਫੁਰਨਾ ਵਾਰ ਵਾਰ ਆਏ ਵੀ ਕੀਰਤਨ ਕਰਕੇ ਰੋਟੀ ਨਹੀਂ ਖਾਣੀ, ਕੋਈ ਕੰਮ ਕਰਨਾ। ਰਾਗੀ ਸਿੰਘ ਕੁਦਰਤੀ ਮੈਨੂੰ ਕੁਝ ਦਿਨਾਂ ਦੇ ਟੂਰ 'ਤੇ ਦੇਹਰਾਦੂਨ ਨਾਲ ਲੈ ਗਏ ਅਤੇ ਉੱਥੇ ਭਾਈ ਵੀਰ ਸਿੰਘ ਜੀ ਵੀ ਆਪ ਵੀ ਗਏ ਹੋਏ ਸਨ ਅਤੇ ਉਹ ਰਾਗੀ ਸਿੰਘ ਕਹਿਣ ਲੱਗੇ ਭਾਈ ਵੀਰ ਸਿੰਘ ਦੇ ਕੋਲ ਬੈਠੇ, ਭਾਈ ਭਾਈ ਸਾਹਿਬ ਜੀ ਇਸ ਭੁਚੰਗੀ ਨੂੰ ਸਮਝਾਓ, ਇਹ ਕਹਿੰਦਾ ਵੀ ਮੈਂ ਕੀਰਤਨ ਨਹੀਂ ਕਰਨਾ, ਇਹਦਾ ਹੱਥ ਬੜਾ ਸੋਹਣਾ, ਤਬਲਾ ਬੜਾ ਸੋਹਣਾ ਵਜਾਉਂਦਾ ਅਤੇ ਇਹਦੀ ਆਵਾਜ਼ ਵੀ ਬੜੀ ਸੋਹਣੀ, ਮੈਂ ਕੀਰਤਨ ਭਾਈ ਸਾਹਿਬ ਕੋਲੋਂ ਸੁਣਿਆ, ਬੜਾ ਸੁੰਦਰ ਗਲਾ ਉਹਨਾਂ ਦਾ, ਬਜ਼ੁਰਗ ਹੋਏ ਹੋਏ ਨੇ, ਅਤੇ ਕਹਿੰਦੇ ਵੀ ਗਲਾ ਵੀ ਬੜਾ ਸੁੰਦਰ ਹੈ, ਬੜਾ ਸੁੰਦਰ ਕੀਰਤਨ ਕਰਦੇ ਨੇ, ਪਰ ਕਹਿੰਦੇ ਨੌਕਰੀ ਕਰਨੀ ਨੌਕਰੀ ਕਰਨੀ। ਤਾਂ ਉਸ ਵੇਲੇ ਭਾਈ ਵੀਰ ਸਿੰਘ ਜੀ ਬਚਨ ਸੁਣ ਕੇ ਕੁਝ ਸਮਾਂ ਚੁੱਪ ਰਹੇ, ਫਿਰ ਬੋਲੇ, ਕਹਿਣ ਲੱਗੇ ਭੁਚੰਗੀ ਸਿੰਘਾ ਜਿੱਧਰ ਮਰਜ਼ੀ ਭੱਜ ਲਾ, ਤੇਰੇ ਅੰਦਰ ਇੱਕ ਸੰਸਕਾਰ ਮਹਾਰਾਜ ਨੇ ਪਾ ਤਾ, ਤੇਰੇ ਪਿਛਲੀਆਂ 7 ਪੀੜ੍ਹੀਆਂ 'ਚ ਕੋਈ ਗੁਰੂ ਕਾ ਕੀਰਤਨੀਆਂ ਨਹੀਂ ਹੋਇਆ, ਨਾ ਅਗਲੀਆਂ ਪੀੜ੍ਹੀਆਂ 'ਚ ਹੋਵੇਗਾ, ਤੂੰ ਜਿੱਥੇ ਮਰਜ਼ੀ ਭੱਜ ਲਾ, ਕੀਰਤਨ ਕਰਕੇ ਰੋਟੀ ਮਿਲਣੀ ਹੈ, ਗੁਰੂ ਕੀ ਬਾਣੀ ਦਾ ਕੀਰਤਨ ਕਰੇਗਾ ਤੇ ਪ੍ਰਸ਼ਾਦਾ ਮਿਲੇਗਾ, ਜੋ ਮਰਜ਼ੀ ਨੌਕਰੀਆਂ ਲੱਭਦਾ। ਫਿਰ ਕਹਿੰਦੇ ਯਤਨ ਬੜੇ ਕੀਤੇ ਪਰ ਨੌਕਰੀ ਕੋਈ ਨਾ ਮਿਲੇ, ਫਿਰ ਹਾਰ ਕੇ ਫੌਜ 'ਚ ਭਰਤੀ ਹੋਇਆ ਅਤੇ ਉੱਥੇ ਵੀ ਗ੍ਰੰਥੀ ਸਿੰਘ ਦੀ ਲੋੜ ਸੀ, ਜਿਹੜਾ ਕੀਰਤਨ ਵੀ ਕਰ ਸਕਦਾ ਹੋਵੇ ਅਤੇ ਕਥਾ ਵੀ ਕਰ ਸਕਦਾ ਹੋਵੇ। ਮੈਨੂੰ ਫਿਰ ਉਹਨਾਂ ਗ੍ਰੰਥੀ ਰੱਖ ਲਿਆ, ਸੂਬੇਦਾਰ ਦਾ ਅਹੁਦਾ ਦੇ ਦਿੱਤਾ, ਸਾਰੀ ਉਮਰ ਫੌਜ 'ਚ ਗ੍ਰੰਥੀ ਦੀ ਸੇਵਾ ਕਥਾ ਕੀਰਤਨ ਕਰਦਿਆਂ ਨਿਭਾਈ। ਹੁਣ ਕਹਿੰਦੇ ਰਿਟਾਇਰ ਹੋ ਗਿਆ ਆ ਅਤੇ ਮੇਰੇ ਲੜਕੇ ਨੇ ਪਲਾਹ ਸਾਹਿਬ ਗੁਰਦੁਆਰਾ ਸਾਹਿਬ ਸਕੂਲ ਖੋਲਿਆ ਹੋਇਆ, ਉੱਥੇ ਧਾਰਮਿਕ ਟੀਚਰ ਨਹੀਂ ਸੀ ਲੱਭਦਾ, ਫਿਰ ਉੱਥੇ ਮੈਨੂੰ ਡਿਊਟੀ ਮਿਲੀ, ਉੱਥੇ ਫਿਰ ਹੁਣ ਕੀਰਤਨ ਕਰਕੇ ਰੋਟੀ ਕਹਿੰਦੇ ਮਿਲਦੀ ਆ। ਸੋ ਇਸ ਵਾਸਤੇ ਗੁਰੂ ਕੇ ਪਿਆਰਿਓ, ਇਹ ਦਾਤ ਭਾਗਾਂ 'ਚ ਹੀ ਲਿਖੀ ਹੋਈ ਤਾਂ ਮਿਲਦੀ ਆ, ਐਵੇਂ ਨਹੀਂ, ਔਰ ਇਹਦਾ ਲਾਭ ਬਹੁਤ ਆ। ਸੰਗਤ ਵਿੱਚ ਮਿਲੇ ਰਹਿਣ ਦੇ ਨਾਲ ਮਨੁੱਖ ਦੇ ਅੰਦਰ ਚੰਗੇ ਸੰਸਕਾਰ ਪੈਂਦੇ ਨੇ, ਇਸ ਵਾਸਤੇ ਆਪਣੇ ਬੱਚਿਆਂ ਨੂੰ ਵੀ ਸੰਗਤ 'ਚ ਲਿਆਉਣਾ ਚਾਹੀਦਾ। ਕੀਰਤਨ ਆਪ ਜੀ ਸੁਣ ਚੁੱਕੇ ਹੋ, ਸਤਿਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਸ਼ੰਤਾਂ ਦੀ ਵਿਚਾਰ ਆਰੰਭ ਹੈ। ਸੋ ਕੱਲ ਇਹ ਹਜ਼ੂਰ ਦੇ ਉਚਾਰਨ ਕੀਤੇ ਹੋਏ ਜੋ ਸ਼ੰਤ ਦੀ ਪਹਿਲਾ ਪਦ ਜਿਹੜਾ ਸੀ, ਪਹਿਲਾ ਅੰਕ, ਇਸ ਦੀ ਵਿਚਾਰ ਆਪ ਜੀ ਨੇ ਸੁਣੀ ਸੀ। ਦੂਸਰੇ ਅੰਕ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਇਸ ਦੇ ਅੰਦਰ ਸਤਿਗੁਰੂ ਜੀ ਆਪਣੇ ਮਨ ਨੂੰ ਬੈਰਾਗੀ ਕਹਿੰਦੇ ਹੋਏ ਨਾਲ ਹੋੜ ਰਹੇ ਨੇ ਵਿਖਾਵਾ ਕਰਨ ਤੋਂ, ਵੀ ਹੇ ਬੈਰਾਗੀ ਹੋਏ ਹੋਏ ਮਨ, ਸੰਸਾਰ ਦੇ ਮੋਹ ਤੋਂ ਉੱਪਰ ਉੱਠ ਗਿਆ ਹੋਇਆ ਮਨ, ਫਿਰ ਵੀ ਤੂੰ ਦੁਨੀਆਂ ਦੇ ਸਾਹਮਣੇ ਵਿਖਾਵੇ ਦਾ ਬੈਰਾਗ ਕਰ ਕਰਕੇ ਨਾ ਵਿਖਾ। ਇਹਨਾਂ ਲੋਕਾਂ ਨੂੰ ਬੈਰਾਗ ਕਰਕੇ ਵਿਖਾਉਣ ਦਾ ਕੋਈ ਲਾਭ ਨਹੀਂ ਤੈਨੂੰ ਹੋਣਾ, ਕਿਉਂਕਿ ਲੋਕਾਂ ਵੱਲੋਂ ਮਿਲਦੀ ਹੈ ਵਡਿਆਈ। ਆਮ ਤੌਰ 'ਤੇ ਸਾਡੇ ਅੰਦਰ ਇਹ ਜਿਹੜੀ ਇੱਛਾ ਨਾ ਉਸਤਤ ਦੀ, ਵਡਿਆਈ ਦੀ, ਇਹ ਬੜੇ ਬੜੇ ਤਿਆਗੀ ਲੋਕਾਂ ਦਾ ਵੀ ਪਿੱਛਾ ਨਹੀਂ ਛੱਡਦੀ। ਹੋਰਨਾਂ ਗੱਲਾਂ ਦਾ ਤਿਆਗ ਹੋ ਸਕਦਾ, ਮਾਇਆ ਮੋਇਆ ਤਿਆਗੀ ਜਾ ਸਕਦੀ, ਸੰਸਾਰ ਨੂੰ ਤਿਆਗਿਆ ਜਾ ਸਕਦਾ, ਜੰਗਲਾਂ 'ਚ ਵਸਿਆ ਜਾ ਸਕਦਾ, ਭੁੱਖੇ ਧਿਆਏ ਰਿਹਾ ਜਾ ਸਕਦਾ, ਪਰ ਉਸਤਤ ਵਡਿਆਈ ਦੀ, ਮੱਥਾ ਟਿਕਾਉਣ ਦੀ ਭੁੱਖ ਜਿਹੜੀ ਆ, ਇਹ ਬੜੀ ਦੂਰ ਜਾ ਕੇ ਮੁੱਕਦੀ ਹੈ। ਔਰ ਇਹ ਹੈ ਦੇਹ ਅਧਿਆਸ, ਜਿਹੜੇ ਮਨੁੱਖ ਨੂੰ ਅਜੇ ਗਿਆਨ ਨਹੀਂ, ਉਹਦੇ ਅੰਦਰ ਥੋੜ੍ਹੀ ਬਹੁਤੀ ਲਾਲਸਾ ਜ਼ਰੂਰ ਹੁੰਦੀ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਤਾਂ ਇਹ ਗੱਲ ਕਹਿੰਦੇ ਨੇ, ਭਈ ਲੋਕਨ ਕੀ ਵਡਿਆਈ ਉਪਮਾ ਤੇ ਬੈ ਸੰਤਰ ਯਾਰ, ਲੋਕਾਂ ਵੱਲੋਂ ਮਿਲਦੀ ਹੋਈ ਵਡਿਆਈ ਤੇ ਉਪਮਾ ਉਸਤਤੀ ਅੱਗ 'ਚ ਪਾ ਕੇ ਸਾੜ ਦਿਆਂ, ਮੈਨੂੰ ਨਹੀਂ ਚਾਹੀਦੀ। ਭਾਵੈ ਬੁਰਾ ਕਹੋ ਭਾਵੈ ਭਲਾ ਕਹੋ, ਹਮ ਤਨ ਦੀ ਉਹ ਹੈ ਟਾਰ। ਲੋਕਨ ਕੀਆਂ ਵਡਿਆਈਆਂ ਬੈਸੰਤਰ ਪੱਗ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਂਗੋ। ਇਸ ਵਾਸਤੇ ਲੋਕਾਂ ਦੀਆਂ ਮਿਲੀਆਂ ਹੋਈਆਂ ਵਡਿਆਈਆਂ ਮੈਨੂੰ ਨਹੀਂ ਚਾਹੀਦੀਆਂ, ਔਰ ਇਹਦੇ ਵਿੱਚ ਦੋਸ਼ ਵੀ ਹੈ, ਆਪਣਾ ਘਾਟਾ ਵੀ ਆਪਣੇ ਵਾਸਤੇ ਬੜਾ। ਜੇ ਲੋਕ ਉਸਤਤ ਵਡਿਆਈ ਕਰਨ ਲੱਗ ਜਾਣ, ਫਰਜ਼ ਕਰੋ ਮੈਨੂੰ ਲੋਕ ਸੰਤ ਕਹਿਣ ਲੱਗ ਜਾਣ, ਮਹੀਨੇ ਦੋ ਮਹੀਨਿਆਂ ਨੂੰ ਮੇਰੇ ਅੰਦਰ ਇਹ ਧਾਰਨਾ ਵੱਸ ਜਾਣੀ ਵੀ ਮੈਂ ਠੀਕ ਹੀ ਸੰਤਾਂ ਜਿਹੜੇ ਲੋਕ ਮੈਨੂੰ ਸੰਤ ਕਹਿੰਦੇ ਆ। ਸਹੀ ਗੱਲ ਹੈ, ਇਸ ਤਰ੍ਹਾਂ ਵੀ ਸੰਤ ਬਣੇ ਹੋਏ ਨੇ ਬੜੇ, ਤੇ ਲੋਕ ਉਹਨਾਂ ਨੂੰ ਸੰਤ ਕਹਿਣ ਲੱਗ ਪਏ ਤੇ ਉਹ ਸਮਝ ਬੈਠੇ ਵੀ ਖਰੇ ਸੀ ਸੰਤ ਹੀ ਆ। ਇੱਕ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਅੱਖਾਂ ਦੇ ਸਾਹਮਣੇ ਵਿਖਾਇਆ ਸਿੰਘਾਂ ਨੂੰ ਇੱਕ ਵਾਰੀ ਵੀ ਸਿੰਘੋ ਤੁਹਾਨੂੰ ਹਉਮੈ ਵਿਖਾਈਏ, ਹੰਕਾਰ ਵਿਖਾਈਏ ਕੀ ਹੁੰਦਾ? ਕਹਿੰਦੇ ਜੀ ਵਿਖਾਓ। ਇੱਕ ਲੰਗਾ ਸੀ ਲੱਤੋਂ ਸੁਚਾਲਾ ਤੇ ਕਹਿਣ ਲੱਗੇ ਵੀ ਉਹਨੂੰ ਲੰਗਾ ਲੰਗਾ ਕਹਿ ਕੇ ਛੇੜਿਆ ਕਰਨ ਸਿੰਘ, ਤੇ ਕਹਿਣ ਲੱਗੇ ਇਹਨੂੰ ਲੰਗਾ ਨਾ ਕਿਹਾ ਕਰੋ ਮਹੀਨਾ ਕੁ, ਮੈਂ ਇਹਦੇ ਸਾਹਮਣੇ ਤੁਹਾਨੂੰ ਕਹਾਂਗਾ ਸਾਰੇ ਸਿੰਘਾਂ ਨੂੰ ਵਿਦਿਆਰਥੀਆਂ ਨੂੰ ਵੀ ਇਹ ਤਾਂ ਚਿਦਾ ਕਾਸ਼ ਜੀ ਮਹਾਰਾਜ ਨੇ, ਇਹ ਤਾਂ ਪੁੱਗੇ ਹੋਏ ਸੰਤ ਆ, ਤੁਸੀਂ ਇਹਨੂੰ ਲੰਗਾ ਕਿਉਂ ਕਹਿੰਦੇ ਹੋਏ? ਸਵੇਰੇ ਰੋਜ਼ ਆ ਕੇ ਫਤਿਹ ਬੁਲਾਇਆ ਕਰੋ ਤੇ ਮਹੀਨਾ ਕਿਸ ਤਰ੍ਹਾਂ ਕਰੋ, ਫਿਰ ਵੇਖਿਓ ਕੀ ਬਣਦਾ। ਇਸ ਤਰ੍ਹਾਂ ਰੋਜ਼ ਹੀ ਮਹੀਨਾ ਭਰ ਸਾਰੇ ਹੀ ਵਿਦਿਆਰਥੀ ਆ ਕੇ ਉਹਨੂੰ ਨਮਸਕਾਰ ਕਰਿਆ ਕਰਨ। ਮਹੀਨੇ ਕੁ ਬਾਅਦ ਸੰਤ ਕਹਿਣ ਲੱਗੇ ਵੀ ਇਹਨੂੰ ਫਿਰ ਲੰਗਾ ਲੰਗਾ ਕਹਿ ਕੇ ਛੇੜੋ ਭਲਾ। ਜਦੋਂ ਫਿਰ ਉਹਨੂੰ ਛੇੜਿਆ ਤੇ ਉਹ ਸ਼ਿਕਾਇਤ ਲਾ ਕੇ ਆ ਗਿਆ, ਮਹਾਂਪੁਰਸ਼ਾਂ ਦੇ ਕੋਲ ਸ਼ਿਕਾਇਤ ਲੈ ਕੇ ਆਇਆ, ਜੀ ਤੁਸੀਂ ਮੈਨੂੰ ਚਿਦਾ ਕਾਸ਼ ਕਹਿੰਦੇ ਹੋ, ਇਹ ਮੈਨੂੰ ਲੰਗਾ ਕਹਿੰਦੇ ਨੇ। ਹੱਸ ਕੇ ਕਹਿਣ ਲੱਗੇ ਹੈ ਤਾਂ ਤੂੰ ਉਹ ਹੀ ਲੰਗਾ, ਚਿਦਾ ਕਾਸ਼ ਤੇ ਬਣਿਆ ਨਹੀਂ ਪਰ ਗੱਲੀ ਬਾਤੀ ਬਣ ਬੈਠਾ। ਇਸ ਕਰਕੇ ਲੋਕਾਂ ਵੱਲੋਂ ਮਿਲੀ ਹੋਈ ਜਿਹੜੀ ਵਡਿਆਈ ਆ, ਮਨੁੱਖ ਪੱਲੇ ਬੰਨ ਲੈਂਦਾ ਵੀ ਖੋਰੇ ਇਸ ਵਡਿਆਈ ਦਾ ਪਾਤਰ ਹੀ ਆ ਮੈਂ, ਜਿਹੜੇ ਲੋਕ ਮੈਨੂੰ ਅੱਜ ਕਹੀ ਜਾਂਦੇ ਨੇ। ਇਸ ਲਈ ਗੁਰੂ ਕੇ ਪਿਆਰਿਓ, ਇੱਕ ਹੁੰਦਾ ਦੁਨੀਆਂ ਦਾ ਸੰਤ, ਇੱਕ ਹੁੰਦਾ ਰੱਬ ਦਾ ਸੰਤ। ਇਸ ਵਾਸਤੇ ਦੁਨੀਆਂ ਵੱਲੋਂ ਕਹੇ ਗਏ ਸੰਤ ਦੇ ਵਿੱਚ ਤੇ ਰੱਬ ਵੱਲੋਂ ਬਣਾਏ ਸੰਤ ਵਿੱਚ ਬੜਾ ਅੰਤਰ ਹੈ। ਦੁਨੀਆਂ ਕੋਲੋਂ ਸੰਤ ਕਹਾਉਣਾ ਬੜਾ ਸੌਖਾ। ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਸਹਾਇਪੁਰ ਪਿੰਡ ਹੈ, ਦਾਸ ਉੱਥੇ ਕਥਾ ਕਰਨ ਗਿਆ ਤੇ ਕਥਾ ਕਰਕੇ ਜਦੋਂ ਮੈਂ ਕਮਰੇ 'ਚ ਆਇਆ, ਉੱਥੇ ਇੱਕ ਬੀਬੀ ਕੋਈ 45-50 ਸਾਲ ਉਮਰ ਉਹਦੀ ਵਰੇਸ ਹੋਵੇਗੀ, ਉਹਨੇ ਇੱਕ ਆਪਣੀ ਬੱਚੀ 10-11 ਸਾਲ ਦੀ ਮੇਰੇ ਅੱਗੇ ਖੜੀ ਕਰ ਦਿੱਤੀ ਵੀ ਬਾਬਾ ਜੀ ਇਹ ਬੱਚੀ ਠੀਕ ਨਹੀਂ ਰਹਿੰਦੀ, ਕਿਰਪਾ ਕਰੋ ਉਹਨੂੰ ਠੀਕ ਕਰ ਦਿਓ। ਮੈਂ ਕਿਹਾ ਵੀ ਤੁਸੀਂ ਇਹਦਾ ਡਾਕਟਰੀ ਇਲਾਜ ਕਰਾਓ, ਤੇ ਕਹਿਣ ਲੱਗੀ ਜੀ ਡਾਕਟਰੀ ਇਲਾਜ ਅਸੀਂ ਬੜਾ ਕਰਾਇਆ, ਬੜੀ ਦੂਰ ਤੱਕ ਮੈਂ ਕੁਦਰਤੀ ਕਿਤੇ ਮੇਰੇ ਮੂੰਹੋਂ ਨਿਕਲ ਗਿਆ ਵੀ ਤੁਸੀਂ PGI ਚੰਡੀਗੜ੍ਹ ਵੀ ਗਏ ਹੋਵੋਗੇ। ਉਹ ਤਾਂ ਭੱਜ ਕੇ ਮੇਰੇ ਪੈਰਾਂ ਨੂੰ ਦੌੜ ਕੇ ਪਈ, ਬਾਬਾ ਜੀ ਤੁਸੀਂ ਤਾਂ ਅੰਤਰਜਾਮੀ ਹੋ। ਮੈਂ ਕਿਹਾ ਬੀਬੀ ਮੈਂ ਅੰਤਰਜਾਮੀ ਤਾਂ ਨਹੀਂ ਹਾਂ। ਕਹਿਣ ਲੱਗੀ ਤੁਸੀਂ ਬੁੱਝ ਲਿਆ ਵੀ PGI ਚੰਡੀਗੜ੍ਹ ਫੜਿਆ ਬੱਚੀ ਨੂੰ? ਮੈਂ ਕਿਹਾ ਕਿਹੜੀ ਵੱਡੀ ਗੱਲ ਆ, ਮੈਂ ਥੋੜ੍ਹਾ ਪੜ੍ਹਿਆ ਹੋਇਆ ਅਤੇ ਮੈਨੂੰ ਪਤਾ ਕਿ PGI ਹੋਸਪਿਟਲ ਹੈ ਚੰਡੀਗੜ੍ਹ। ਕਹਿਣ ਲੱਗੇ ਨਹੀਂ ਨਹੀਂ ਤੁਸੀਂ ਪੜਦਾ ਪਾਉਂਦੇ, ਤੁਸੀਂ ਅੰਤਰਜਾਮੀ ਹੋ। ਹੁਣ ਮੈਂ ਉਹਦੀਆਂ ਗੱਲਾਂ 'ਚ ਆ ਕੇ ਸੰਤ ਬਣਿਆ ਸੀ, ਕਿਹੜੀ ਗੱਲ ਸੀ? ਹੋਰ ਵੀ ਮਾਈਆਂ 10-20 ਦੁਆਲੇ ਸਨ, ਉਹਨਾਂ ਪ੍ਰਚਾਰ ਕਰ ਦੇਣਾ ਸੀ। ਅਤੇ ਮੈਂ ਕਿਹਾ ਵੀ ਮਨਾ ਹੁਣ ਖਹਿੜਾ ਕਿਵੇਂ ਛਡਾਈਏ? ਫਿਰ ਮੈਂ ਉਸ ਬੀਬੀ ਨੂੰ ਕਿਹਾ ਵੀ ਬੀਬੀ ਮੈਂ ਅੰਤਰਜਾਮੀ ਨਹੀਂ, ਪਰ ਇਹ ਗੱਲ ਜ਼ਰੂਰ ਆ ਕਿ ਅੰਤਰਜਾਮੀ ਤੇਰੇ ਅੰਦਰ ਵੀ ਵੱਸਦਾ ਅਤੇ ਮੇਰੇ ਅੰਦਰ ਵੀ ਵੱਸਦਾ। ਅੰਤਰਜਾਮੀ ਤਾਂ ਪਰਮੇਸ਼ਰ ਹੈ, ਅਤੇ ਜੇ ਉਹ ਕਿਸੇ ਨੂੰ ਅੰਤਰਜਾਮੀ ਬਣਾ ਦੇ ਤਾਂ ਵੱਖਰੀ ਗੱਲ ਆ, ਆਪੇ ਅੰਤਰਜਾਮੀ ਵੀ ਨਹੀਂ ਬਣਿਆ ਜਾ ਸਕਦਾ। ਜੇ ਮੈਂ ਅੰਤਰਜਾਮੀ ਵੀ ਹੋਵਾਂ ਤਾਂ ਫਿਰ ਕੀ ਮੈਂ ਰੱਬ ਬਣ ਗਿਆ? ਪਰਮੇਸ਼ਰ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਦਾਤਾਂ ਹਨ। ਇਸ ਵਾਸਤੇ ਬੀਬੀ ਜੀ ਮੈਂ ਅੰਤਰਜਾਮੀ ਨਹੀਂ, ਅਤੇ ਫਿਰ ਉਹ ਕਹੇ ਵੀ ਬੱਚੀ ਨੂੰ ਠੀਕ ਕਰੋ। ਮੈਂ ਕਿਹਾ ਵੀ ਪੰਜਾਂ ਸਿੰਘਾਂ ਕੋਲ ਅੰਮ੍ਰਿਤ ਸੰਚਾਰ ਹੋਣਾ ਕੱਲ੍ਹ ਨੂੰ, ਅਰਦਾਸ ਕਰਾ ਦੇਵਾਂਗੇ, ਤੂੰ ਕੋਈ ਫਲ ਫੁੱਲ ਲੈ ਸਿੰਘਾਂ ਵਾਸਤੇ ਅਤੇ ਅਰਦਾਸ ਕਰਾ ਦੇਵਾਂਗੇ। ਬੀਬੀ ਨੂੰ ਅਰਦਾਸ 'ਤੇ ਯਕੀਨ ਨਹੀਂ ਆਇਆ। ਫਿਰ ਉੱਥੇ ਇੱਕ ਸੰਤ ਕਹਾਉਣ ਵਾਲਾ ਵੀ ਆਉਂਦਾ ਸੀ, ਉਹਦੇ ਕੋਲ ਚਲੀ ਗਈ, ਉਹਨੇ ਜਲ ਭਰ ਕੇ ਇੱਕ ਭਾਂਡੇ 'ਚ ਦੇ ਦਿੱਤਾ, ਲੈ ਬੱਚੀ ਨੂੰ ਪਿਆਲਿਆ ਕਰ, ਠੀਕ ਹੋ ਜਾਏਗੀ। ਉਹਨੂੰ ਯਕੀਨ ਆ ਗਿਆ, ਬੀਬੀ ਨੂੰ ਯਕੀਨ ਆ ਗਿਆ ਵੀ ਸੰਤ ਨੇ ਜਲ ਦੇ ਦਿੱਤਾ, ਮੈਂ ਠੀਕ ਹੋ ਜਾਣਾ। ਅਰਦਾਸ 'ਤੇ ਯਕੀਨ ਨਹੀਂ ਹੈ। ਫਿਰ ਇਹਦੇ ਵਿੱਚ ਸਤਿਗੁਰੂ ਦਾ ਕੀ ਕਸੂਰ ਹੈ ਭਾਈ? ਜਦੋਂ ਸਾਨੂੰ ਨੀਂਹ ਸਾਡੀ ਪੋਲੀ ਹੈ ਤੇ ਅਰਦਾਸ ਪ੍ਰਵਾਨ ਕਿਵੇਂ ਹੋਵੇਗੀ? ਵਿਸ਼ਵਾਸ ਤੇ ਹੀ ਹੈ ਨਾ ਅਰਦਾਸ ਖੜੀ। ਵੇਖੋ ਕੋਈ ਮਨੁੱਖ ਕੋਈ ਵੀ ਅਰਦਾਸ ਬੇਨਤੀ ਕਰਦਾ ਜਾਂ ਕੁਛ ਮੰਗਦਾ ਤੇ ਕਹਿੰਦਾ ਵੀ ਚਲੋ ਅਖੰਡ ਪਾਠ ਸਾਹਿਬ ਕਰਵਾ ਕੇ ਵੇਖ ਲਓ, ਸ਼ਾਇਦ ਗੱਲ ਬਣ ਜਾਏ, ਪਰਹੈਪਸ ਵੀ ਸ਼ਾਇਦ ਗੱਲ ਬਣ ਜਾਏ। ਜਦੋਂ ਅਰਦਾਸ ਦੇ ਮੁੱਢ ਵਿੱਚ ਹੀ ਸ਼ਾਇਦ ਛੁਪੀ ਹੋਈ ਹੈ ਵੀ ਪਤਾ ਨਹੀਂ ਗੱਲ ਬਣਨੀ ਕਿ ਨਹੀਂ ਬਣਨੀ, ਹੋਰ ਕਿਸੇ ਚੀਜ਼ ਦਾ ਭਰੋਸਾ ਹੈ, ਪਰ ਪਰਮੇਸ਼ਰ ਤੇ ਭਰੋਸਾ ਨਹੀਂ ਮੈਨੂੰ ਕਰਦਾ। ਰਹੋ ਵਿਚਾਰ, ਇਹ ਗੱਲਾਂ ਹੋਰ ਹਨ। ਜੋ ਪ੍ਰਕਰਨ ਹੈ ਸ਼ਬਦ ਦੇ ਅੰਦਰ ਭਈ ਦੁਨੀਆਂ ਦੇ ਵਿੱਚ ਆਪਣਾ ਵਿਖਾਵਾ ਨਾ ਕਰ, ਵੈਰਾਗੀ ਹੋਣ ਦਾ ਜਾਂ ਸੰਤ ਹੋਣ ਦਾ ਸੱਚਾ ਵੈਰਾਗ ਧਾਰਨ ਕਰ। ਜਿਵੇਂ ਇੱਕ ਪਤੀ ਵਰਤਾ ਇਸਤਰੀ ਦੇ ਹਿਰਦੇ 'ਚ ਵੈਰਾਗ ਹੁੰਦਾ ਪਤੀ ਦੇ ਵਿਛੋੜੇ ਵਿੱਚ। ਇੱਕ ਵਿਦਵਾਨ ਨੇ ਬਚਨ ਲਿਖੇ ਆ ਬੜੇ ਸੁੰਦਰ, ਕਰਤਾਰਾ ਸਿੰਘ ਤਿਊਖ ਨੇ। ਉਹ ਕਹਿੰਦਾ ਬਿਰਹਣੀ ਇਸਤਰੀ ਦੀ ਅਵਸਥਾ ਐਸੀ ਹੈ, ਪਤੀ ਪ੍ਰਦੇਸ ਗਿਆ ਹੋਇਆ, ਉਹਨੂੰ ਸੁੱਖ ਦੇ ਸਮਾਨ ਚੰਗੇ ਨਹੀਂ ਲੱਗਦੇ। ਭਾਈ ਵੀਰ ਸਿੰਘ ਨੇ ਲਿਖਿਆ ਨਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਹ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਵਹਿੰਦਾ। ਸੰਤ ਅਧਰ ਸਿੰਘ ਸਾਹਿਬ ਦੀ ਐਸੀ ਅਵਸਥਾ ਸੀ। ਸੋ ਇਸ ਪ੍ਰਕਾਰ ਉਹ ਕਹਿੰਦਾ ਬਿਰਹਣੀ ਇਸਤਰੀ ਇਹ ਗੱਲ ਕਹਿੰਦੀ ਨੌਕਰਾਣੀ ਨੂੰ ਭਾਈ ਸਾੜ ਦੇ ਉਹ ਛੇਜ ਕੋ ਵਿਛਾਓ ਨਾ ਵਿਛਾਈ ਆਜ ਪੀਛੇ ਕਰ ਪਲੰਗ ਯੇ ਜ਼ਾਲਮ ਵੀ ਬਾਏ ਨਾ ਇਤਰ ਉਡੀਲਦਾਰ ਕੇਵੜਾ ਕਿਨਾਰੇ ਕਰ ਔਰ ਗੇਰ ਦੇ ਗੁਲਾਬ ਕੋ ਫੂਲ ਮਾਲ ਲਿਆਏ ਨਾ ਇਸੇ ਤਰ੍ਹਾਂ ਜੁਦੀ ਕਰ ਤੋੜ ਦੇ ਤੰਬੂਰਾ ਸਾਜ ਸਾਜ ਬਾਜ ਸੰਗੀਤ ਗਾਉਣ ਵਾਲੇ ਇਸ ਤਰ੍ਹਾਂ ਤੋੜ ਦੇ ਤੰਬੂਰਾ ਔਰ ਮੱਧਮ ਮਰੋਰ ਡਾਰ ਜੁਦੀ ਕਰ ਜੋੜੀ ਕੋ ਗਾਏ ਕੇ ਸੁਣਾਏ ਨਾ ਰੋ ਰੋ ਬਿਲਾਤ ਚਿਲਾਤ ਨਹੀਂ ਚੈਨ ਪਰੈ ਤਜੋਗੀ ਮੈਂ ਪ੍ਰਾਣ ਜੋ ਪੀਆ ਘਰ ਆਏ ਨਾ ਫਿਰ ਕਹਿੰਦੀ ਕੋਕਿਲ ਕੁਲਹਿਣੀ ਕੋ ਕਹੋ ਕੂਕੇ ਦੂਰ ਜਾਏ ਔਰ ਮੋੜ ਦੇ ਮਯੂਰ ਮੇਰੇ ਮਹਿਲ ਪੇ ਆਏ ਨਾ ਐ ਨੌਕਰਾਣੀਏ ਛੇਜ ਸਾੜ ਦੇ ਮੇਰੇ ਵਾਸਤੇ ਵਿਛਾਈ ਪਰੇ ਸੁੱਟ ਸਾਰੇ ਜਿਹੜੇ ਫੁੱਲ ਹਨ ਝਾੜ ਦੇ ਕੋਈ ਫੁੱਲਾਂ ਦੀ ਮਾਲਾ ਗੁੰਦ ਕੇ ਨਾ ਮੇਰੇ ਵਾਸਤੇ ਲਿਆਏ ਆ ਸਾਜ ਬਾਜ ਸਾਰੇ ਬਾਜੇ ਗਾਜੇ ਪਰੇ ਕਰ ਮੈਨੂੰ ਸੰਗੀਤ ਚੰਗਾ ਨਹੀਂ ਲੱਗਦਾ ਔਰ ਰੋ ਰਹੀ ਹੈ ਬਿਰਲਾਪ ਕਰ ਰਹੀ ਹੈ ਮੈਂ ਪ੍ਰਾਣ ਹੀ ਤਿਆਗ ਦਿਆਂਗੀ ਜੇ ਪਤੀ ਘਰ ਵਿੱਚ ਨਾ ਆਇਆ ਇਹ ਹੈ ਤੀਬਰ ਉਤਕੰਠਾ ਤੀਬਰ ਮਿਲਾਪ ਦੀ ਤਾਂਘ ਔਰ ਇਸੇ ਤਰ੍ਹਾਂ ਫਿਰ ਕਹਿੰਦੇ ਕੋਕਿਲ ਕੁਲਹਿਣੀ ਕੋ ਕਹੋ ਕੂਕੇ ਦੂਰ ਜਾਏ ਕੁਲਹਿਣੀ ਬਲੱਛਣੀ ਕੋਇਲ ਨੂੰ ਕਹਿ ਵੀ ਆਪਣੇ ਗਲੇ ਚੋਂ ਸੁੰਦਰ ਰਾਗ ਨਾ ਲਾਪੇ ਮੈਨੂੰ ਮਧੁਰ ਧੁਨਾ ਨਾ ਸੁਣਾਏ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਕੋਕਿਲ ਕੁਲਹਿਣੀ ਕੋ ਕਹੋ ਕੂਕੇ ਦੂਰ ਜਾਏ ਔਰ ਮੋਰ ਦੇ ਮਯੂਰ ਮੇਰੇ ਮਹਿਲ ਪੇ ਆਏ ਨਾ ਮਯੂਰ ਮੈਨੇ ਮੋਰ ਮੋਰ ਆਉਂਦਾ ਪਹਿਲਾਂ ਪਾਉਣ ਲਈ ਉਹਨੂੰ ਰੋਕ ਦੇ ਮੇਰੇ ਮਹਿਲਾਂ ਤੇ ਆ ਕੇ ਪਹਿਲਾਂ ਨਾ ਪਾਏ ਔਰ ਇਸੇ ਤਰ੍ਹਾਂ ਦਾਦਰ ਦੁਰਕਾਰ ਸਾਉਣ ਭਾਦੋਂ ਦੇ ਮਹੀਨੇ ਡੱਡੂ ਬੋਲਦੇ ਨੇ ਬੰਦ ਕਰ ਇਹਨਾਂ ਦਾ ਬੋਲਣਾ ਝਿੰਗਰ ਝੰਘੋਰ ਮਾਰ ਕਿੱਕਰ ਤੇ ਬੈਠੇ ਹੋਏ ਬਿੰਡਾ ਬੋਲਦਾ ਪਿਆ ਕਿੱਕਰ ਨੂੰ ਹਿਲਾ ਤੇ ਬਿੰਡਾ ਵੀ ਬੋਲਣੋਂ ਬੰਦ ਹੋ ਜਾਏ ਇਹ ਕੀੜਾ ਬੋਲੇ ਨਾ ਔਰ ਇਸੇ ਤਰ੍ਹਾਂ ਦਾਦਰ ਦੁਰਕਾਰ ਝਿੰਗਰ ਝੰਘੋਰ ਮਾਰ ਬਰਜ ਦੇ ਬਯਾਰ ਬੈਰੀ ਬਾਰਨ ਕੋ ਧਾਏ ਨਾ ਠੰਡੀ ਮਿੱਠੀ ਪੌਣ ਹਵਾ ਨੂੰ ਰੋਕ ਦੇ ਮੇਰੇ ਦਰਵਾਜ਼ਿਆਂ ਵਿੱਚ ਦੀ ਲੰਘੇ ਨਾ ਬਾਰੀਆਂ ਤਾਕੀਆਂ ਵਿੱਚ ਦੀ ਪ੍ਰਵੇਸ਼ ਨਾ ਕਰੇ ਮੈਨੂੰ ਨਹੀਂ ਚੰਗੀ ਲੱਗਦੀ ਔਰ ਇਸੇ ਤਰ੍ਹਾਂ ਫਿਰ ਕਹਿੰਦੇ ਮੂੰਦਲੇ ਕਿਵਾੜ ਆਲੀ ਹੇ ਸਖੀ ਨੌਕਰਾਣੀ ਦਰਵਾਜ਼ੇ ਬੰਦ ਕਰ ਦੇ ਸਾਰੀ ਹੀ ਸੋਈ ਰਹੂ ਚਾਰ ਔ ਫਲੂਸ ਮੋਮਬੱਤੀ ਕੋ ਜਰਾਏ ਨਾ ਜਿਹੜੇ ਰੌਸ਼ਨੀ ਵਾਲੇ ਸਮਾਨ ਹਨ ਦੀਵਾ ਆਦਿਕ ਹੈ ਫਲੂਸ ਹੈ ਚਾਰ ਮਤਾਂ ਵੀ ਸਭ ਰੋਕ ਦੇ ਕੋਈ ਨਾ ਜਗਾਈ ਜਾਏ ਕਹਿਤ ਪੀਊਖ ਪੀਆ ਪਿਆਰਾ ਪ੍ਰਦੇਸ਼ ਜਾਂ ਤੇ ਹੋੜ ਦੇ ਬਸੰਤ ਪੈਰ ਮੋਹਰੇ ਕਰ ਪਾਏ ਉਹਨਾਂ ਨੂੰ ਰੱਬ ਦੇ ਪਿਆਰਿਆਂ ਨੂੰ ਇਸ ਤਰ੍ਹਾਂ ਬਿਰਹਣੀ ਇਸਤਰੀ ਵਾਂਗ ਕੁਝ ਵੀ ਚੰਗਾ ਨਹੀਂ ਲੱਗਦਾ ਤਮਾਮ ਪਦਾਰਥਾਂ ਵੱਲੋਂ ਬੈਰਾਗ ਹੈ ਬੈਰਾਗ ਦਾ ਅਰਥ ਹੈ ਰਾਗ ਮੋਹ ਦੀ ਨਿਵਿਰਤੀ ਹੋ ਜਾਣੀ ਕਿਸੇ ਚੀਜ਼ ਨਾਲ ਸਰੀਰ ਨਾਲ ਵੀ ਕਿਸੇ ਪਦਾਰਥ ਨਾਲ ਸੁਰਗ ਬੈਕੁੰਠ ਦੀਆਂ ਮੁਗਤੀਆਂ ਨਾਲ ਵੀ ਦਿਵ ਭੋਗਾਂ ਨਾਲ ਵੀ ਰਿਧੀਆਂ ਸਿੱਧੀਆਂ ਨਾਲ ਵੀ ਲਗਾ ਨਾ ਰਹਿਣਾ ਇਹ ਹੈ ਬੈਰਾਗੀ ਦੀ ਅਵਸਥਾ ਤੇ ਇਸ ਤੋਂ ਅਗਲਾ ਡੰਡਾ ਹੈ ਸੰਤ ਦੀ ਅਵਸਥਾ ਬ੍ਰਹਮ ਗਿਆਨ ਦੀ ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਵੀ ਜੇ ਇਹ ਮਨਾ ਤੂੰ ਬੈਰਾਗੀ ਹੋ ਹੀ ਗਿਆ ਸੰਸਾਰ ਵੱਲੋਂ ਤਾਂ ਬੈਰਾਗ ਕਰ ਕਿਸ ਦਿਖਾਵਾ ਹੈ ਦੁਨੀਆਂ ਦੇ ਸਾਹਮਣੇ ਅੱਖਾਂ ਚੋਂ ਨੰਝੂ ਵਹਾ ਕੇ ਕਿਸ ਨੂੰ ਬੈਰਾਗ ਕਰ ਕਰਕੇ ਵਿਖਾਉਂਦਾ ਇਹਨਾਂ ਲੋਕਾਂ ਕੋਲੋਂ ਤੈਨੂੰ ਕੀ ਮਿਲਣਾ ਸੋ ਇਸ ਵਾਸਤੇ ਰੱਬ ਦੇ ਭਗਤ ਆਪਣਾ ਆਪ ਛੁਪਾ ਕੇ ਰੱਖ ਦਿੰਦੇ ਪਰ ਫਿਰ ਵੀ ਉਹਨਾਂ ਦੇ ਜਿਹੜੇ ਲੱਛਣ ਹਨ ਕੁਝ ਨਾ ਕੁਝ ਪ੍ਰੇਮੀਆਂ ਨੂੰ ਪ੍ਰਗਟ ਹੋ ਹੀ ਜਾਂਦੇ ਨੇ ਸੋ ਬਰਕਤਾਂ ਜਿਹੜੀਆਂ ਉਹਨਾਂ ਦੇ ਵਿੱਚ ਉਹ ਪ੍ਰਗਟ ਹੋ ਹੀ ਜਾਂਦੀਆਂ ਪਤਾ ਲੱਗ ਹੀ ਜਾਂਦਾ ਕਿਉਂਕਿ ਰੱਬ ਦੇ ਪਿਆਰੇ ਜਿਹੜੇ ਆਪਣਾ ਆਪ ਛਪਾ ਕੇ ਰੱਖਦੇ ਨੇ ਸੇ ਛਪੈ ਨਾ ਕਿਸੇ ਦੇ ਛਪਾਏ ਹੀਰੇ ਲੀਰਾਂ ਵਿੱਚ ਵੀ ਚਮਕਾਂ ਮਾਰਦੇ ਨੇ ਇਸ ਵਾਸਤੇ ਪ੍ਰਗਟਾਵਾ ਹੋ ਜਾਂਦਾ ਪਰ ਆਪਣਾ ਆਪ ਛਪਾ ਕੇ ਰੱਖਦੇ ਨੇ ਜਿਹੜਾ ਪਖੰਡੀ ਹੁੰਦਾ ਉਹਦੇ ਵਿੱਚ ਕੁਝ ਨਹੀਂ ਹੁੰਦਾ ਰਾਈ ਜਿੰਨੀ ਤਾਕਤ ਨਹੀਂ ਸੰਤਪਣਾ ਰਾਈ ਜਿੰਨਾ ਨਹੀਂ ਤੇ ਪਹਾੜ ਬਣ ਕੇ ਵਿਖਾਉਂਦਾ ਇਸ ਪ੍ਰਕਾਰ ਦੇ ਹੁੰਦੇ ਨੇ ਪਖੰਡੀ ਇੱਕ ਇਹ ਵੀ ਇੱਕ ਵਿਦਵਾਨ ਨੇ ਸੁੰਦਰ ਬਚਨ ਲਿਖਿਆ ਪਖੰਡੀਆਂ ਬਾਰੇ ਭਈ ਅੱਖ ਆਖਨ ਭੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਣਾ ਮਹਾਰਾਜ ਕਹਿੰਦੇ ਨੇ ਭੇਖ ਦਿਖਾਵਾ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕੱਟਿਓ ਬਾਸ ਨਰਕਮੋ ਲਈ। ਜਿਹੜਾ ਲੋਕਾਂ ਨੂੰ ਭੇਖ ਬਣਾ ਬਣਾ ਵਿਖਾਉਂਦਾ ਸੰਤਾਂ ਵਾਲੇ ਮੈਂ ਸੰਤਾਂ, ਅੰਤਲੇ ਸਮੇਂ ਜਮਾਂ ਦੀ ਛੁਰੀ ਨਾਲ ਕੱਟਿਆ ਜਾਏਗਾ, ਨਰਕਾਂ ਚ ਵਾਸਾ ਪ੍ਰਾਪਤ ਕਰੇਗਾ। ਲੋਕਾਂ ਨੂੰ ਵੱਸ ਕਰਨ ਦਾ ਕੋਈ ਪ੍ਰਯੋਜਨ ਨਹੀਂ ਹੈ, ਲੋਕਾਂ ਨੂੰ ਵੱਸ ਕਰਕੇ ਰੱਬ ਨਹੀਂ ਮਿਲ ਪੈਣਾ। ਇਸ ਵਾਸਤੇ ਸ਼ਹੁ ਸੁਹਾਗਣ ਵਰਗੇ, ਸੱਜਣ ਠੱਗ ਵਰਗੇ ਪਖੰਡੀ ਸਨ। ਸਤਿਗੁਰਾਂ ਨੇ ਸੁਧਾਰ ਦਿੱਤਾ ਪਰ ਹੈਨ ਪਖੰਡੀ ਸਨ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਇਹ ਵਿਖਾਵੇ ਦਾ ਬੈਰਾਗ ਕਰ ਕਰਕੇ ਕਿਸ ਨੂੰ ਵਿਖਾਉਣਾ। ਹਰ ਸੋਹਿਲਾ ਤਿੰਨ ਸਦ ਸਦਾ ਜੋ ਹਰ ਗੁਣ ਗਾਵਹ। ਹੇ ਮਨਾ, ਜਿਹੜੇ ਸੰਸਾਰ ਵੱਲੋਂ ਬੈਰਾਗੀ ਹੋ ਕੇ, ਮਨ ਕਰਕੇ ਬੈਰਾਗੀ ਹੋ ਕੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਘਰ ਵਿੱਚ ਸਦਾ ਹੀ ਪਰਮਾਤਮਾ ਦੀ ਪ੍ਰਾਪਤੀ ਦੇ ਸੋਹਲੇ, ਖੁਸ਼ੀ ਦੇ ਗੀਤ, ਮਿਲਾਪ ਦਾ ਜਿਹੜਾ ਆਨੰਦ ਹੈ, ਮਿਲਾਪ ਦਾ ਜਿਹੜਾ ਚਾਅ ਹੈ, ਉਹ ਸਦਾ ਹੀ ਚੜਿਆ ਰਹਿੰਦਾ ਜਿਹੜੇ ਰੱਬ ਦੇ ਗੁਣਾਂ ਨੂੰ ਸਦਾ ਗਾਉਂਦੇ ਹਨ। ਇਸ ਵਾਸਤੇ ਦੁਨੀਆਂ ਨੂੰ ਆਪਣੇ ਸਰੀਰ ਦੇ ਮਗਰ ਲਾਉਣ ਦਾ ਯਤਨ ਨਾ ਕਰ, ਇਹਨਾਂ ਕੋਲੋਂ ਤੈਨੂੰ ਕੁਝ ਨਹੀਂ ਲੱਭਣਾ। ਇਸ ਵਾਸਤੇ ਹਰੀ ਦੀ ਖੁਸ਼ੀ ਪ੍ਰਾਪਤ ਕਰ, ਤੇਰੇ ਹਿਰਦੇ ਸਦਾ ਸੋਹਲਾ ਹੋਵੇ, ਖੁਸ਼ੀ ਦੇ ਸ਼ਾਦੀ ਆਨੇ ਵੱਜਦੇ ਰਹਿਣ। ਸੋ ਮਨ ਚਾਓ ਭਇਆ ਬੈਰਾਗੀ ਆ ਬਲਰਾਮ ਜੀਓ। ਸੋ ਬੈਰਾਗੀਆਂ ਵਾਲਾ ਚਾਓ, ਜੋ ਬੈਰਾਗੀਆਂ ਨੂੰ ਚਾਓ ਹੈ ਨਾ ਵਾਹਿਗੁਰੂ ਦੇ ਮਿਲਾਪ ਦਾ, ਸੋ ਉਹ ਚਾਓ ਪੈਦਾ ਕਰ, ਮੇਰਾ ਮਿਲਾਪ ਹੋਵੇ ਵਾਹਿਗੁਰੂ ਨਾਲ। ਅੱਗੇ ਬਚਨ ਕਰਦੇ ਨੇ, ਕਰ ਬੈਰਾਗ ਤੂੰ ਛੋੜ ਪਾਖੰਡ, ਸੱਚਾ ਬੈਰਾਗ ਕਰ, ਰੋਣਾ ਧੋਣਾ ਜਾਂ ਨੇਤਰਾਂ ਚ ਤੇਲ ਪਾ ਕੇ ਹੰਝੂ ਵਗਦੇ ਵਿਖਾਉਣੇ ਲੋਕਾਂ ਨੂੰ, ਇਹੋ ਜਿਹੇ ਪਖੰਡ ਕਰਨੇ ਛੱਡ ਦੇ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਡਤਾਂ ਬ੍ਰਾਹਮਣਾਂ ਬਾਰੇ ਬਚਨ ਕਰਦੇ, ਸਿੱਖਿਆ ਦਿੰਦੇ ਹੋਏ ਕਾਸ਼ੀ ਗਏ ਹੋਏ ਨੇ ਗੁਰੂ ਨਾਨਕ ਸਾਹਿਬ, ਤੇ ਹਜ਼ੂਰ ਬਚਨ ਕਰਦੇ ਨੇ ਭਈ ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੁਇ ਧੋਤੀ ਬਸਤਰ ਕਪਾਟੰ, ਜੋ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੈ ਕਰਮੰ। ਕਹੋ ਨਾਨਕ ਨੇ ਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਹਜ਼ੂਰ ਕਹਿੰਦੇ ਪੜਤੋ ਵਿਖਾਵੇ ਮਾਤਰ ਪੁਸਤਕਾਂ ਵਿੱਚ ਤੁਸੀਂ ਬਹੁਤ ਪੜ੍ਹਦੇ ਹੋ, ਸੰਧਿਆ ਵੀ ਤਿੰਨ ਸਮੇਂ ਕਰਦੇ ਹੋ, ਸਵੇਰੇ ਦੁਪਹਿਰ ਤੇ ਸ਼ਾਮ ਨੂੰ ਪੂਜਾ। ਸੋ ਇਸ ਪ੍ਰਕਾਰ ਸੰਧਿਆ ਤਰਪਣ ਕਰਹਿ ਗਾਇਤਰੀ, ਬਿਨ ਬੂਝੇ ਦੁੱਖ ਪਾਇਆ। ਇਸ ਤਰ੍ਹਾਂ ਦੇ ਵਿਖਾਵੇ ਦੇ ਕਰਮ ਕਰਦੇ ਹੋ ਤੇ ਬਾਅਦ ਝਗੜੇ ਬੜੇ ਕਰਦੇ ਹੋ, ਬਤੰਡਾ ਬਾਦ ਬੜਾ ਕਰਦੇ ਹੋ, ਵਿਦਿਆ ਦੇ ਚਾਰ ਅੱਖਰ ਪੜ੍ਹ ਕੇ ਵੀ ਮੈਂ ਬੜਾ ਵਿਦਵਾਨ। ਇੱਕ ਬੇਣੀ ਪੰਡਿਤ ਸੀ, ਊਠ ਲੱਦੀ ਫਿਰਦਾ ਸੀ ਕਿਤਾਬਾਂ ਦੇ, ਤੇ ਗੋਇੰਦਵਾਲ ਸਾਹਿਬ ਆ ਗਿਆ। ਸੋ ਅੱਗੇ ਉਹਨੂੰ ਕੋਈ ਇਹੋ ਜਿਹਾ ਟੱਕਰਿਆ ਨਹੀਂ ਸੀ ਜਿਹੋ ਜਿਹੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਅੱਗੋਂ ਟੱਕਰਿਆ। ਫਿਰ ਉਹਨੇ ਊਠ ਲੱਦੇ ਕਿਤਾਬਾਂ ਦੇ ਬਿਆਸ ਦਰਿਆ ਚ ਹੀ ਵਹਾ ਦਿੱਤੇ, ਤੇ ਅੰਦਰ ਤੇ ਸ਼ਾਂਤੀ ਆਈ ਨਹੀਂ, ਪੜ੍ਹ ਪੜ੍ਹ ਕੇ ਹੰਕਾਰ ਹੀ ਸਿਰ ਤੇ ਚੱਕ ਲਿਆ। ਇਸ ਵਾਸਤੇ ਮਹਾਰਾਜ ਕਹਿੰਦੇ ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ, ਪੱਥਰਾਂ ਨੂੰ ਪੂਜਦੇ ਹੋ, ਬਗਲ ਸਮਾਧੰ, ਪੂਜਦੇ ਹੋ ਪੱਥਰਾਂ ਨੂੰ, ਸਮਾਧੀਆਂ ਲਾਉਂਦੇ ਹੋ ਬਗਲੇ ਵਾਂਗ। ਬਗਲ ਸਮਾਧੀ ਮੀਨ ਆਹਾਰਾ, ਜਿਹੜੀ ਪਖੰਡ ਦੀ ਸਮਾਧੀ ਨੇਤਰ ਬੰਦ ਕਰ ਲੈਣ ਦਾ ਨਾਂ ਸਮਾਧੀ ਨਹੀਂ ਹੈ। ਬਾਬਾ ਦੀਪ ਸਿੰਘ 18 ਸੇਰ ਦਾ ਖੰਡਾ ਵਾਹੁੰਦੇ ਆਉਂਦੇ ਤੇ ਅੰਦਰ ਸਮਾਧੀ ਆ, ਉਹ ਸਮਾਧੀ ਅੰਦਰਲੀ ਦਿਸਦੀ ਨਹੀਂ ਕਿਸੇ ਨੂੰ। ਸਮਾਧੀ ਦਾ ਅਰਥ ਹੈ ਅਫੁਰ ਅਵਸਥਾ, ਜਿੱਥੇ ਫੁਰਨੇ ਮੁੱਕ ਜਾਣ, ਮਨ ਅਮਨ ਹੋ ਜਾਏ, ਫੁਰਨਾ ਫੁਰੇ ਨਾ ਕੋਈ। ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਦੋ ਤਿੰਨ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਸਨ, ਚੰਗੇ ਬੰਦਗੀ ਵਾਲੇ। ਇੱਕ ਸਿੰਘ ਕਹਿੰਦਾ ਵੀ ਫੁਰਨੇ ਘੱਟ ਗਏ ਨੇ, ਪਰ ਜਦੋਂ ਕਿਤੇ ਕੋਈ ਇੱਛਾ ਫੁਰੇ, ਫੁਰਨਾ ਫੁਰੇ ਮਨ ਵਿੱਚ, ਤੇ 8 ਪਹਿਰਾਂ ਚ ਫੁਰਨਾ ਪੂਰਾ ਹੋ ਜਾਂਦਾ, ਇੱਛਾ ਪੂਰੀ ਹੋ ਜਾਂਦੀ ਹੈ। ਇਹ ਐਵੇਂ ਕਹਾਣੀ ਨਹੀਂ ਬਣਾਈ ਹੋਈ, ਇਹ ਗੱਲ ਸਹੀ ਹੈ। ਜਿਹਦੇ ਅੰਦਰ ਇੱਛਾ ਜ਼ਿਆਦੀਆਂ ਹੋਣ, ਸੇਵਾ ਭਗਤੀ ਘੱਟ ਹੋਵੇ, ਸਹਿਜੇ ਸਹਿਜੇ ਇੱਛਾ ਸਮੇਂ ਬਾਅਦ ਪੂਰੀਆਂ ਹੋਣਗੀਆਂ, ਪਰ ਕਰਦਾ ਹੋਵੇ ਕੁਝ ਨਾ ਕੁਝ। ਤੇ ਜਿਹੜਾ ਕਰਦਾ ਹੋਵੇ ਭਗਤੀ ਸਿਮਰਨ ਸੇਵਾ ਜ਼ਿਆਦੀ, ਇੱਛਾ ਘੱਟ ਹੋਣ, ਉਹਦੀਆਂ ਛੇਤੀ ਪੂਰੀਆਂ ਹੋਣਗੀਆਂ। ਤੇ ਫਿਰ ਜਿਹਦੀ ਸੇਵਾ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਇੱਛਾ ਹੀ ਮੁੱਕ ਜਾਏ, ਉਹਨੂੰ ਪਰਮਾਤਮਾ ਪ੍ਰਾਪਤ ਹੋ ਜਾਏਗਾ। ਇਸ ਵਾਸਤੇ ਸੇਵਾ ਕਰ ਤੋ ਇੰਨੇ ਕੰਮ ਹੀ, ਜਦੋਂ ਤੱਕ ਕਾਮਨਾ ਹੈ, ਕਾਮਨਾ ਪੂਰੀਆਂ ਹੋਣਗੀਆਂ, ਰੱਬ ਦਾ ਮਿਲਾਪ ਨਹੀਂ ਹੋਵੇਗਾ। ਜਿੱਦਣ ਕਾਮਨਾ ਮੁੱਕ ਜਾਣਗੀਆਂ, ਪਰਮਾਤਮਾ ਦੇ ਮਿਲਾਪ ਦੀ ਕਾਮਨਾ ਰਹਿ ਜਾਏਗੀ, ਉਦੋਂ ਵਾਹਿਗੁਰੂ ਮਿਲੇਗਾ। ਇਹ ਕਾਮਨਾ ਹੀ ਭਜਾਈ ਫਿਰਦੀ ਹੈ ਸਾਨੂੰ। ਸੋ ਇਸ ਵਾਸਤੇ ਦੂਜਾ ਸਿੰਘ ਕਹਿਣ ਲੱਗਾ ਵੀ ਚਾਰ ਪਹਿਰਾਂ 'ਚ ਇੱਛਾ ਪੂਰੀ ਹੋ ਜਾਂਦੀ ਹੈ। ਇਹ ਕਹਿਣ ਲੱਗਾ ਵੀ ਮੇਰੀ ਛੇਤੀ ਥੋੜ੍ਹੇ ਸਮੇਂ 'ਚ, ਦੋ ਚਾਰ ਘੰਟਿਆਂ 'ਚ ਇੱਛਾ ਪੂਰੀ ਹੋ ਜਾਂਦੀ ਹੈ। ਅਤੇ ਫਿਰ ਉੱਧਰੋਂ ਸੰਤ ਤੁਰੇ ਆਉਣ, ਕਹਿੰਦੇ ਮਹਾਂਪੁਰਸ਼ਾਂ ਨੂੰ ਪੁੱਛੀਏ ਭਲਾ। ਉਹਨਾਂ ਕੋਲ ਚਲੇ ਗਏ ਜੀ, ਇਸ ਤਰ੍ਹਾਂ ਦਾ ਖਿਆਲ ਹੈ ਸਾਡਾ, ਇਹ ਗੱਲਬਾਤ ਹੋ ਰਹੀ ਸੀ ਅਤੇ ਮਹਾਂਪੁਰਸ਼ੋ ਤੁਹਾਡੀ ਇੱਛਾ ਕਿੱਡੇ ਸਮੇਂ 'ਚ, ਕਿੰਨੇ ਕੁ ਸਮੇਂ 'ਚ ਪੂਰੀ ਹੁੰਦੀ ਹੈ? ਅਤੇ ਚੁੱਪ ਕਰ ਗਏ। ਫਿਰ ਵਾਰ ਵਾਰ ਪੁੱਛਣ ਤੋਂ ਕਹਿਣ ਲੱਗੇ ਵੀ ਸਿੰਘੋ, ਸਤਿਗੁਰਾਂ ਨੇ ਅਸੀਂ ਕਿਰਪਾ ਕੀਤੀ ਹੈ, ਫੁਰਨਾ ਕੋਈ ਨਹੀਂ ਫੁਰਦਾ। ਅਗਰ ਜੇ ਕਿਤੇ ਫੁਰਨਾ ਫੁਰੇ ਸਾਨੂੰ ਤੇ ਉਹ ਕੰਮ ਹੋਇਆ ਹੁੰਦਾ, ਜਦੋਂ ਵੇਖੀਏ ਤਾਂ ਕੰਮ ਹੋਇਆ ਹੁੰਦਾ। ਇਸ ਵਾਸਤੇ ਰੱਬ ਦੇ ਪਿਆਰਿਆਂ ਨੂੰ ਫੁਰਨੇ ਫੁਰਨੋਂ ਹਟ ਜਾਂਦਾ, ਮਨ ਅਮਨ ਹੋ ਜਾਂਦਾ। ਉਹਦਾ ਨਾਮ ਹੈ ਸੁੰਨ ਅਵਸਥਾ, ਅਫੁਰ ਅਵਸਥਾ, ਸਮਾਧੀ ਵਾਲੀ ਅਵਸਥਾ। ਨੇਤਰ ਬੰਦ ਕਰਕੇ ਬੈਠੇ ਰਹਿਣ ਦਾ ਨਾਂ ਸਮਾਧੀ ਨਹੀਂ ਹੈ। ਬਗਲਾ ਵੀ ਅੱਖਾਂ ਮੀੜਦਾ ਛੱਪੜੀ ਦੇ ਕੰਢੇ 'ਤੇ ਬੈਠਾ ਹੋਇਆ, ਪਰ ਉਹਦਾ ਧਿਆਨ ਹੁੰਦਾ ਥੋੜ੍ਹੀ ਜਿਹੀ ਖੁੱਲ੍ਹੀ ਰੱਖਦਾ ਵੀ ਜਿਸ ਵੇਲੇ ਮੱਛੀ ਆਈ ਸਾਹਮਣੇ ਉਸ ਵੇਲੇ ਪਕੜ ਕੇ ਚੀਰ ਕੇ ਖਾ ਲਵਾਂਗਾ। ਇਸ ਵਾਸਤੇ ਉਹ ਭੁਲੇਖਾ ਪਾਊ ਕਾਰਵਾਈ ਕਰਦਾ ਵੀ ਮੱਛੀਆਂ ਸਮਝਣੇ ਦੀ ਸਮਾਧੀ ਲੱਗੀ ਹੋਈ ਆ, ਨੇਤਰ ਜੂ ਬੰਦਣੇ, ਪਰ ਥੋੜ੍ਹੀ ਜਿਹੀ ਨਜ਼ਰ ਖੋਲ੍ਹ ਕੇ ਰੱਖਦਾ ਵੀ ਮੱਛੀ ਕਾਬੂ ਆ ਜਾਏ। ਇਸ ਵਾਸਤੇ ਉਹ ਪਖੰਡ ਦੀਆਂ ਸਮਾਧੀਆਂ ਹਨ। ਸੋ ਇਸ ਲਈ ਹਜ਼ੂਰ ਕਹਿੰਦੇ ਨੇ, ਕਰ ਬੈਰਾਗ ਤੂੰ ਛੋੜ ਪਾਖੰਡ, ਸੋ ਸਹੁ ਸਭ ਕਿਛ ਜਾਣਾ। ਜਦੋਂ ਤੂੰ ਦਿਲੋਂ ਬੈਰਾਗੀ ਹੋ ਜਾਏਗਾ ਨਾ, ਤੇ ਵਾਹਿਗੁਰੂ ਤੇ ਜਾਣਦਾ ਹੀ ਆ ਵੀ ਤੂੰ ਬੈਰਾਗੀ ਹੈ, ਤੇਰੀ ਕੀ ਇੱਛਾ ਹੈ, ਤੇਰਾ ਸੰਸਾਰ ਨਾਲ ਮੋਹ ਟੁੱਟ ਗਿਆ, ਤੇ ਫਿਰ ਵਾਹਿਗੁਰੂ ਪ੍ਰਾਪਤੀ ਕਰਾ ਦੇਗਾ ਆਪਣੇ ਸਰੂਪ ਦੀ, ਫਿਰ ਵਾਹਿਗੁਰੂ ਤੈਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੇਗਾ। ਇਸ ਵਾਸਤੇ ਇੱਕ ਦਾਤ ਆਏ ਵਾਹਿਗੁਰੂ ਦੀ ਜਿਹਨੂੰ ਮਿਲ ਜਾਏ। ਸਠਿਆਲਾ ਬਤਾਲਾ ਜਿਹੜਾ ਨਗਰ ਹੈ, ਉਸ ਬਤਾਲੇ ਨਗਰ ਦੀ ਜੂਹ 'ਚ ਬਾਰ ਬਾਰ ਗੁਰਦੁਆਰਾ ਸਾਹਿਬ ਹੈ ਭਾਈ ਪੱਲੇ ਦਾ। ਉਹ ਭਾਈ ਪੱਲਾ ਇੱਕ ਸਿੱਖ ਬੀਬੀ, ਸਿੱਖਾਂ ਦੀ ਧੀ, ਅਨਮਤੀਆਂ ਦੇ ਘਰ ਵਿਆਹੀ ਗਈ, ਤੇ ਉਹ ਉਹਨੂੰ ਬਾਣੀ ਨਾ ਪੜ੍ਹਨ ਦਿਆ ਕਰਨ, ਤੇ ਅੰਦਰ ਵੜ ਕੇ ਚੋਰੀ ਛਿਪੇ ਬਾਣੀ ਪੜ੍ਹੇ। ਉਹਦੀ ਕੁੱਖ ਤੋਂ ਜਨਮ ਲਿਆ ਇੱਕ ਬਾਲਕ ਨੇ। ਹੁਣ ਪੁੱਤਰ ਤੇ ਵੇਖਦੇ ਆ ਨਾ ਬਚਪਨ ਤੋਂ ਹੀ, ਛੋਟੀ ਉਮਰ ਤੋਂ, ਵੀ ਮਾਂ ਅੰਦਰ ਵੜ ਕੇ ਕੁਝ ਗੱਲਾਂ ਬਾਤਾਂ ਕਰਦੀ ਆ, ਪਰ ਹੁੰਦਾ ਨਹੀਂ ਕੋਈ ਅੰਦਰ, ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੀ। ਉਹਨੇ ਪੁੱਛ ਲਿਆ, ਮਾਂ ਜੀ, ਕਈ ਵਾਰੀ ਜਦੋਂ ਬਾਪੂ ਜੀ ਘਰ ਨਹੀਂ ਹੁੰਦੇ, ਦਾਦਾ ਦਾਦੀ ਘਰ ਨਹੀਂ ਹੁੰਦੇ, ਤੇ ਤੁਸੀਂ ਅੰਦਰ ਕੁਝ ਵੜ ਕੇ ਬੋਲਦੇ ਹੋ, ਕਿਹਦੇ ਨਾਲ ਗੱਲਾਂ ਕਰਦੇ ਹੋ? ਮਾਂ ਨੇ ਫਿਰ ਪੁੱਤਰ ਤੋਂ ਛੁਪਾਇਆ ਨਾ ਵੀ ਬੇਟਾ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਮੇਰੀਆਂ ਗੱਲਾਂ ਹੁੰਦੀਆਂ ਨੇ। ਕਹਿਣ ਲੱਗਾ, ਮਾਤਾ ਜੀ, ਫਿਰ ਉਹ ਦਿਸਦੇ ਤਾਂ ਹੈ ਨਹੀਂ। ਤੇ ਮਾਤਾ ਕਹਿਣ ਲੱਗੀ, ਪੁੱਤਰ ਅੱਖਾਂ ਨਾਲ ਨਹੀਂ ਦਿਸਦੇ, ਜੇ ਸੱਚੇ ਦਿਲੋਂ ਯਾਦ ਕਰੀਏ ਤੇ ਕਦੇ ਆ ਵੀ ਸਕਦੇ, ਦਰਸ਼ਨ ਵੀ ਦੇ ਦਿੰਦੇ ਨੇ ਸਰੀਰਕ ਤੌਰ ਤੇ ਵੀ। ਕਹਿਣ ਲੱਗਾ, ਮਾਂ ਜੀ, ਫਿਰ ਮੈਨੂੰ ਦਰਸ਼ਨ ਹੋ ਸਕਦੇ ਆ? ਕਹਿਣ ਲੱਗੀ, ਹਾਂ ਪੁੱਤਰ, ਦਰਸ਼ਨ ਕਿਉਂ ਨਹੀਂ ਹੋ ਸਕਦੇ? ਜੇ ਤੇਰੇ ਅੰਦਰ ਭਾਵਨਾ ਐਸੀ ਪੈਦਾ ਹੋ ਜਾਏ ਤੇ ਉਹਨਾਂ ਵਾਸਤੇ ਕੋਈ ਦੂਰੀ ਨਹੀਂ, ਉਹ ਆ ਕੇ ਦਰਸ਼ਨ ਵੀ ਦੇ ਦੇਣਗੇ। ਤੇ ਮਾਂ ਜੀ ਜੇ ਆ ਗਏ ਤੇ ਫਿਰ ਉਹਨਾਂ ਨੂੰ ਕੁਝ ਛਕਣ ਛਕਾਉਣ ਨੂੰ ਵੀ ਦੇਣਾ ਪਏਗਾ, ਉਹਨਾਂ ਦੂਰੋਂ ਜੂ ਚੱਲ ਕੇ ਆਉਣਾ ਹੋਇਆ। ਤੇ ਮਾਂ ਕਹਿਣ ਲੱਗੀ, ਲੈ ਪੁੱਤ, ਗੁੜ ਦੀ ਰੋੜੀ ਪੱਲੇ ਬੰਨ ਲਾ, ਉਹਨਾਂ ਨੂੰ ਪਦਾਰਥਾਂ ਦੀ ਭੁੱਖ ਨਹੀਂ ਹੈ, ਤੇ ਸੇਵਕ ਨੇ ਕੁਝ ਨਾ ਕੁਝ ਅਰਪਣ ਕਰਨਾ ਹੀ ਹੁੰਦਾ, ਇਸ ਵਾਸਤੇ ਤੂੰ ਗੁੜ ਦੀ ਰੋੜੀ ਪੱਲੇ ਬੰਨ ਲੈ। ਕਹਿਣ ਲੱਗਾ ਵੀ ਠੀਕ ਆ। ਉਹਦਾ ਨਾਂ ਹੀ ਪੱਲਾ ਪੈ ਗਿਆ, ਕਿਉਂਕਿ ਪੱਲੇ ਗੁੜ ਦੀ ਰੋੜੀ ਬੰਨੀ ਫਿਰਦਾ ਹੁੰਦਾ ਸੀ। ਤੇ ਉਹ ਖੇਤਾਂ 'ਚ ਪਾਣੀ ਲੱਗਾ ਹੋਇਆ ਤੇ ਹਰਗੋਬਿੰਦ ਹਰਗੋਬਿੰਦ ਦਾ ਜਾਪ ਕਰਦਾ ਹੋਇਆ ਪਾਣੀ ਮੋੜਨ ਗਿਆ, ਤੇ ਇੱਕ ਵੱਟ ਜੀ ਸੀ, ਉਹਦੇ ਨਾਲ ਢੋਲ ਆ ਕੇ ਉੱਥੇ ਹੀ ਸਮਾਧੀ ਨਿਮਗਨ ਹੋ ਗਿਆ। ਯਾਦ ਕਰੀ ਜਾਂਦਾ, ਫਿਰ ਅੰਦਰ ਚਮਕਾਰੇ ਚਲਕਾਰੇ ਪੈਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰੋਂ ਦਰਸ਼ਨ ਹੋਣ ਲੱਗ ਪਏ। ਤੇ ਬੇਨਤੀਆਂ ਕਰਦਾ, ਮਾਲਕਾ, ਜਿਹੜਾ ਅੰਦਰ ਰੂਪ ਵਿਖਾਉਣਾ ਬਾਹਰ ਵੀ ਵਿਖਾ ਖਾਂ। ਔਰ ਇੰਝ ਬੇਨਤੀਆਂ ਕਰਦਾ, ਉਧਰੋਂ ਮਾਤਾ ਆ ਗਈ ਪ੍ਰਸ਼ਾਦਾ ਲੈ ਕੇ, ਤੇ ਵੇਖਿਆ ਮੇਰਾ ਸੁੱਖਾਂ ਲੱਦਾ ਨਾ ਤਾਂ ਗਾਦੀ ਤੇ ਆ, ਨਾ ਕਿਤੇ ਕਿਆਰੇ 'ਚ ਕਿ ਦਿਸਦਾ ਤੁਰਿਆ ਫਿਰਦਾ, ਕਿੱਧਰ ਗਿਆ? ਤਦੇ ਖਬਰ ਜਦੋਂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆ ਗਏ, ਘੋੜ ਦੀਆਂ ਟਾਪਾਂ ਦੀ ਆਵਾਜ਼ ਆਈ, ਸਤਿਗੁਰੂ ਮਹਾਰਾਜ ਉਸ ਭਾਈ ਪੱਲੇ ਦੇ ਕੋਲ ਆ ਕੇ ਉਹਦਾ ਸਿਰ ਰੱਖ ਕੇ ਆਪਣੇ ਪੱਟ ਤੇ ਸਿਰ ਪਲੋਸਦੇ ਨੇ, ਬੇਟਾ ਪੱਲਿਆ, ਜਿਹਨੂੰ ਯਾਦ ਕਰਦਾ ਸਾਂ, ਅੱਖਾਂ ਖੋਲ੍ਹ ਕੇ ਵੇਖ ਲਾ ਤੇਰੇ ਕੋਲ ਬੈਠਾ। ਔਰ ਦਰਸ਼ਨ ਕੀਤੇ, ਨਗਰ ਨਿਵਾਸੀਆਂ ਨੂੰ ਖਬਰਾਂ ਹੋ ਗਈਆਂ ਵੀ ਉਹ ਭਾਈ ਪੱਲੇ ਨੂੰ ਦਰਸ਼ਨ ਦੇਣ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਸੋ ਨਗਰਾਂ ਵਿੱਚੋਂ ਭੇਟਾਵਾਂ ਆਈਆਂ, ਲੋਕ ਉਮੜ ਕੇ ਆਏ, ਸਤਿਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਰਸੇ, ਮਾਂ ਕਿਰਤ ਕਿਰਤ ਹੋ ਗਈ ਵੀ ਮੇਰੀ ਕੁੱਖ ਤੋਂ ਜਾਇਆ ਇੰਨਾ ਭਗਤੀ ਭਾਵਨਾ ਵਾਲਾ ਵੀ ਸਤਿਗੁਰੂ ਆਪ ਚੱਲ ਕੇ ਦਰਸ਼ਨ ਦੇਣ ਆਇਆ। ਇਸ ਵਾਸਤੇ ਹਜ਼ੂਰ ਨੇ ਕਿਰਤਾਰਥ ਕੀਤਾ, ਇਸ ਘਟਨਾ ਦੀ ਯਾਦ ਵਿੱਚ ਭਾਈ ਪੱਲੇ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਤਾਲੇ ਨਗਰ ਦੇ ਬਾਹਰ ਬਾਹਰ ਜਿੱਥੇ ਉਹਨਾਂ ਦੇ ਖੇਤ ਸਨ। ਇਸ ਵਾਸਤੇ ਗੁਰੂ ਕੇ ਪਿਆਰਿਓ, ਜਿਹੜਾ ਦਿਲਾਂ ਕਾ ਮਾਲਕ ਹੈ ਉਹ ਦਿਲਾਂ ਵਿੱਚ ਵਸਦੀਆਂ ਰੀਝਾਂ ਨੂੰ ਜਾਣਦਾ ਹੀ ਹੈ ਨਾ। ਇਸ ਵਾਸਤੇ ਵਿਖਾਵੇ ਦੇ ਕਰਮ ਕਰਮ ਤੋਂ ਹਜ਼ੂਰ ਰੋਕ ਰਹੇ ਨੇ ਤੇ ਸੱਚਾ ਬੈਰਾਗ, ਸੱਚਾ ਪ੍ਰੇਮ, ਪਿਆਰੇ ਦੇ ਮਿਲਣ ਦੀ ਤੀਬਰ ਤਾਂਘ ਪੈਦਾ ਕਰਨ ਦਾ ਉਪਦੇਸ਼ ਦੇ ਰਹੇ ਨੇ। ਛੋੜ ਪਾਖੰਡ ਸੋ ਸੋ ਸਭ ਕੁਛ ਜਾਣ, ਉਹ ਸ਼ੋ ਮਾਲਕ ਖਸਮ ਸਭ ਕੁਛ ਜਾਣਦਾ। ਮਨ ਜਿਹੜਾ ਸਾਡਾ ਇਹ ਸਾਧ ਸੰਗਤ ਜੀ ਵਾਹਿਗੁਰੂ ਨੂੰ ਵੇਖਣ ਲਈ ਸ਼ੀਸ਼ਾ ਹੈ। ਜੇ ਇਹ ਧੁੰਦਲਾ ਹੈ, ਮੈਲਾ ਹੈ, ਲਿਬੜਿਆ ਤਿਬੜਿਆ ਤੇ ਨਹੀਂ, ਜੇ ਇਹਦੀ ਮੈਲ ਉਤਰ ਗਈ ਤੇ ਫਿਰ ਇਸ ਸ਼ੀਸ਼ੇ ਵਿੱਚ ਵੀ ਵਾਹਿਗੁਰੂ ਦਾ ਮਿਲਾਪ ਦਰਸ਼ਨ। ਇਸ ਵਾਸਤੇ ਹਰੀ ਪ੍ਰਮਾਤਮਾ ਦਿਲਾਂ ਦੀਆਂ ਸਭ ਕੁਝ ਜਾਣਦੇ ਨੇ, ਸਤਿਗੁਰੂ ਅੰਤਰਜਾਮੀ ਹਨ। ਜਿਹੋ ਜਿਹਾ ਪ੍ਰੇਮ ਕਰੇ ਉਹੋ ਜਿਹਾ ਪ੍ਰੇਮ ਸਤਿਗੁਰੂ ਜਾਣਦੇ ਨੇ ਵੀ ਕਿਹੋ ਜਿਹਾ। ਇਸ ਵਾਸਤੇ ਜਲ ਥਲ ਮਹੀ ਅਲੇਕੋ ਸੋਈ, ਗੁਰਮੁਖ ਹੁਕਮ ਪਛਾਣ, ਕਿਉਂਕਿ ਪ੍ਰਮਾਤਮਾ ਜਲਾਂ ਵਿੱਚ ਵੀ ਥਲਾਂ ਵਿੱਚ ਵੀ। ਮਹੀਲ ਦਾ ਅਰਥ ਹੈ ਧਰਤੀ ਆਕਾਸ਼, ਧਰਤੀ ਆਕਾਸ਼ ਪੁਲਾੜ ਵਿੱਚ ਜਿਹਨਾਂ ਥਾਂ ਹੈ, ਮਹੀ ਧਰਤੀ ਅਲ ਆਕਾਸ਼, ਇਕੱਠਾ ਸ਼ਬਦ ਬਣ ਗਿਆ ਮਹੀਲ, ਯਾਨੀ ਪੁਲਾੜ ਵਿੱਚ ਵੀ ਇੱਕੋ ਹੀ ਸੋਈ, ਉਹ ਪ੍ਰਮਾਤਮਾ ਇੱਕੋ ਹੀ ਵਸਿਆ ਹੋਇਆ। ਇਸ ਵਾਸਤੇ ਉਹਦੇ ਤੋਂ ਲੁਕ ਛੁਪ ਕੇ ਕੋਈ ਕਰਮ ਨਹੀਂ ਕਮਾਇਆ ਜਾ ਸਕਦਾ। ਫਿਰ ਕੀ ਕਰਨਾ ਚਾਹੀਦਾ ਸੱਚੇ ਪਾਤਸ਼ਾਹ? ਹਜ਼ੂਰ ਕਹਿੰਦੇ ਨੇ ਗੁਰਮੁਖ ਹੁਕਮ ਪਛਾਣ, ਮੁਖੀ ਗੁਰਾਂ ਦਾ ਉਪਦੇਸ਼ ਧਾਰਨ ਕਰੇ, ਗੁਰਮੁਖ ਬਣ ਕੇ ਹੁਕਮ ਦੀ ਪਛਾਣ ਕਰੇ। ਵਾਹਿਗੁਰੂ ਦਾ ਹੁਕਮ ਜਿਸਨੇ ਪਛਾਣ ਲਿਆ ਉਹ ਤਰ ਗਿਆ। ਜਿਹਨੇ ਹੁਕਮ ਪਛਾਤਾ ਹਰੀ ਕੇਰਾ, ਜਿਸਨੇ ਅਕਾਲ ਪੁਰਖ ਦੇ ਹੁਕਮ ਨੂੰ ਪਛਾਣ ਲਿਆ ਹੈ, ਭਾਣੇ ਚ ਪ੍ਰਸੰਨ ਰਹਿੰਦਾ, ਰਾਜਾ ਵਿੱਚ ਆਪਣੇ ਮਨ ਦੀ ਰਜਾ ਨੂੰ ਮਿਲਿਆ ਹੋਇਆ। ਅਸੀਂ ਆਪਣੀ ਰਜਾ ਵਿੱਚ ਚੱਲਦੇ ਹਾਂ, ਆਪਣੇ ਰਜਾ ਚ, ਜਿਹੜਾ ਪ੍ਰਮਾਤਮਾ ਦੀ ਰਜਾ ਚੱਲਣਾ ਜਿਸ ਨੂੰ ਆ ਗਿਆ ਉਸ ਨੂੰ ਪ੍ਰਾਪਤੀ ਹੋ ਗਈ। ਭਾਣਾ ਮੰਨੈ ਮਿਲੈ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝ ਹੈ ਸਮਾਏ, ਭਾਣੇ ਨੂੰ ਲੋਚੈ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏਗਾ, ਇਹ ਵੀ ਤੇਰੀ ਬਖਸ਼ਿਸ਼ ਹੈ। ਜਿਨ੍ਹਾਂ ਦੇ ਤਾਂ ਤੂੰ ਐਸੀ ਅਵਸਥਾ ਬਖਸ਼ ਦਿੱਤੀ, ਤੇਰੇ ਭਾਣੇ ਚ ਪ੍ਰਸੰਨ ਰਹਿਣ ਲੱਗ ਪਏ, ਉਹਨਾਂ ਨੂੰ ਤੂੰ ਮਿਲਾ ਲੈਨਾ, ਜਿਨ੍ਹਾਂ ਦਾ ਜਿਹੜੇ ਭਾਣਾ ਚੰਗਾ ਜਿਨ੍ਹਾਂ ਨੂੰ ਲੱਗਦਾ ਉਹ ਰੱਬ ਨੂੰ ਚੰਗੇ ਲੱਗਦੇ ਨੇ। ਇਸ ਵਾਸਤੇ ਜਿਹੜੇ ਜਿਸ ਨੇ ਹੁਕਮ ਪਛਾਣ ਲਿਆ ਹਰੀ ਦਾ, ਸੋਈ ਉਹ ਜੀਵ ਸਰਬ ਸੁਖ ਪਾਵੇ, ਸਾਰੇ ਲੋਕ ਪ੍ਰਲੋਕ ਦੇ ਸੁਖ ਪ੍ਰਾਪਤ ਕਰ ਲੈਂਦਾ। ਇਹ ਕਹਿ ਨਾਨਕ ਸੋ ਬੈਰਾਗੀ, ਅਨਦਨ ਹਰ ਲਿਵ ਲਾਵੇ। ਕਹਿੰਦੇ ਹਨ ਸਤਿਗੁਰੂ ਅਮਰਦਾਸ ਮਹਾਰਾਜ, ਤੀਜੇ ਗੁਰੂ ਨਾਨਕ ਸਾਹਿਬ, ਭਈ ਉਹ ਬੈਰਾਗੀ, ਸੱਚਾ ਬੈਰਾਗੀ, ਬੈਰਾਗਵਾਨ, ਬੀਤ ਰਾਗ, ਸੰਸਾਰ ਦੇ ਮੋਹ ਦਾ ਤਿਆਗੀ ਮਹਾਤਮਾ, ਅਣ ਦਿਨ ਰਾਤ ਦਿਨ ਉਹਦੀ ਹਰੀ ਦੇ ਨਾਮ ਵਿੱਚ ਲਿਵ ਲੱਗੀ ਹੁੰਦੀ ਹੈ। ਲਿਵ ਦਾ ਅਰਥ ਹੈ ਜਿਵੇਂ ਤੇਲ ਦੀ ਧਾਰਾ ਵਗਦੀ ਹੋਵੇ, ਇਸ ਪ੍ਰਕਾਰ ਬਿਰਤੀ ਦਾ ਪ੍ਰਵਾਹ ਅੱਠੇ ਪੈਰ ਵਾਹਿਗੁਰੂ ਵਿੱਚ ਰਹਿਣਾ। ਸੰਸਾਰ ਕਾਰ ਵਿਹਾਰਜ ਕਰਨੇ ਪੈਣ ਤੇ ਮਸਾਂ ਮਸਾਂ ਮਨ ਨੂੰ ਪੁੱਟ ਕੇ ਕਿਸੇ ਖਿਆਲ ਚ ਪਰਚਾਉਣਾ। ਅਸੀਂ ਯਤਨ ਕਰਦੇ ਹਾਂ ਵੀ ਮਨ ਕਿਤੇ ਜੁੜੇ, ਨਿਤਨੇਮ ਭਜਨ ਕਰਦੇ ਹਾਂ, ਪਰ ਉਹਨਾਂ ਦਾ ਮਨ ਇੰਨਾ ਜੁੜਿਆ ਹੁੰਦਾ ਲਿਵ ਵਾਲਿਆਂ ਦਾ, ਭਈ ਉਹਨਾਂ ਨੂੰ ਸੰਸਾਰ ਦੇ ਖਿਆਲ ਹੀ ਵਿਸਰ ਜਾਂਦੇ ਨੇ। ਇਸ ਵਾਸਤੇ ਕਿਤੇ ਥੋੜਾ ਕਣਾ ਖਿਆਲ ਪੁੱਟ ਕੇ ਉਹ ਸੰਸਾਰ ਦੇ ਧੰਦਿਆਂ ਵੱਲ ਦਿੰਦੇ ਨੇ। ਇਸ ਲਈ ਸੋ ਹਜ਼ੂਰ ਕਹਿੰਦੇ ਨੇ ਜਿਹੜਾ ਸੱਚਾ ਬੈਰਾਗੀ ਹੋਵੇਗਾ, ਉਹਦੀ ਇਹ ਅਵਸਥਾ ਕਿ ਉਹ ਰਾਤ ਦਿਨ ਹਰੀ ਦੇ ਸਰੂਪ ਵਿੱਚ ਉਹਦੀ ਲਿਵ ਲੱਗੀ ਹੋਵੇਗੀ। ਜਿਸ ਨੂੰ ਸਮੁੰਦਰ ਪ੍ਰਾਪਤ ਹੋ ਗਿਆ, ਉਹਨੇ ਸਾਧ ਸੰਗਤ ਜੀ ਬੂੰਦਾਂ ਵੱਲ ਥੋੜਾ ਫਿਰ ਵੇਖਣਾ ਹੁੰਦਾ। ਜਿਹਨੂੰ ਸਮੁੰਦਰ ਪ੍ਰਾਪਤ ਹੋ ਜੇ ਆਤਮ ਆਨੰਦ, ਉਹਨੇ ਦੁਨਿਆਵੀ ਰਸਾਂ ਕਸਾਂ ਦਾ ਖਿਆਲ ਕਿੱਥੇ ਕਰਨਾ? ਸੋ ਉਹਦਾ ਤਾਂ ਕਿਸੇ ਪਾਸੇ ਖਿਆਲ ਨਹੀਂ ਰਹਿੰਦਾ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਡੇ ਮਨ ਨੂੰ ਸਿੱਖਿਆ ਦਿੰਦਿਆਂ ਹੋਇਆਂ ਉਪਦੇਸ਼ ਬਖਸ਼ਿਆ ਹੈ ਕਿ ਵਿਖਾਵੇ ਦੇ ਕਰਮਾਂ ਦਾ ਨਾਮ ਬੈਰਾਗ ਨਹੀਂ ਹੈ। ਬੈਰਾਗ ਅੰਦਰ ਹੁੰਦਾ, ਸੋ ਮੋਹ ਜਿੱਥੇ ਬਤੀਤ ਹੋ ਜਾਏ, ਜਿੱਥੇ ਰਾਗ ਨਾ ਰਹੇ, ਕਿਸੇ ਚੀਜ਼ ਨਾਲ ਲਗਾਓ ਨਾ ਰਹੇ, ਪਕੜ ਨਾ ਰਹੇ, ਅੰਦਰੋਂ ਤਿਆਗ ਹੋ ਜਾਏ, ਉਹਦਾ ਨਾਮ ਹੈ ਬੈਰਾਗ। ਸੋ ਜਿਨ੍ਹਾਂ ਨੂੰ ਇਹ ਪ੍ਰਾਪਤ ਹੋਇਆ ਉਹ ਦਿਨੇ ਰਾਤ ਪਰਮਾਤਮਾ ਦੇ ਨਾਮ ਵਿੱਚ ਲਿਵ ਜੋੜੀ ਰੱਖਦੇ ਨੇ, ਇਹ ਉਹਨਾਂ ਦੀ ਨਿਸ਼ਾਨੀ ਹੈ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।